ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ ਭਈ ਪੂਰਨ ਸ਼੍ਰੀ ਗੁਰ ਉੱਠੇ ਕਰ ਇਸ਼ਨਾਨ ਤੇ ਆਦ ਗੁਰ ਤਗਾ ਦੀ ਪਰਥ ਰੇ ਦਰਸ਼ਨ ਸਿੱਖ ਅਹਿਲਾਦ ਭਈ ਪੂਰ ਸ਼੍ਰੀ ਗੁਰ ਉੱਠੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸ਼ਬਦਾ ਅਵਤਾਰ ਸਾਹਿਬ ਕਮਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਵਡਭਾਗੀ ਸਤਸੰਗੀ ਪ੍ਰੇਮੀ ਜਨੋ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਹੈ। ਸੰਧਿਆ ਸਮੇਂ ਦੇ ਪਾਵਨ ਸੁੰਦਰ ਦਰਬਾਰ ਸੱਜੇ ਨੇ ਸਰਬੱਤ ਸੰਗਤਾਂ ਨੂੰ ਸਤਸੰਗਤ ਦੀਆਂ ਹਾਜ਼ਰੀਆਂ ਸਤਸੰਗਤ ਦੀਆਂ ਘੜੀਆਂ ਇਹ ਨਸੀਬ ਹੋਈਆਂ ਨੇ। ਕੋਈ ਪ੍ਰੇਮੀ ਜਨ ਕਥਾ ਦੇ ਪ੍ਰੇਮੀ ਕੀਰਤਨ ਸੁਣਨ ਦੇ ਪ੍ਰੇਮੀ ਗੁਰਬਾਣੀ ਸੁਣਨ ਦੇ ਪ੍ਰੇਮੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕਰਕੇ ਲਾਹੇ ਲੈਂਦੇ ਨੇ। ਦੂਰ ਦੁਰਾਡੇ ਤੇ ਬੈਠੀਆਂ ਸਿੱਖ ਸੰਗਤਾਂ ਇੰਟਰਨੈਟ ਜਾਂ ਟੀਵੀ ਚੈਨਲ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਹ ਪਾਵਨ ਜਸ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੀਆਂ ਨੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਇਹ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ, ਸਾਨੂੰ ਕਥਾ ਔਰ ਕੀਰਤਨ ਸਰਵਣ ਕਰਨ ਦਾ ਇਹ ਸੁਭਾਗ ਪ੍ਰਾਪਤ ਹੋਇਆ ਹੈ। ਕੱਲ ਦੇ ਦੀਵਾਨਾਂ ਦੇ ਵਿੱਚ ਆਪਾਂ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਉਸ ਦੇ ਵਿੱਚ ਸਰਵਣ ਕੀਤਾ ਸੀ ਕਿ ਸਕੇਤ ਮੰਡੀ ਦਾ ਰਾਜਾ ਬਾਬਾ ਕਲਿਆਣਾ ਜੀ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਵੱਲੋਂ ਭੇਜੇ ਗਏ ਸਨ ਉਹ ਨਾਲ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ। ਅੰਮ੍ਰਿਤਸਰ ਸਾਹਿਬ ਦੀ ਮਹਾਨਤਾ ਦੱਸੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਸਰਬ ਕਲਾ ਸਮਰੱਥ ਦੱਸਦਿਆਂ ਹੋਇਆਂ ਉਸ ਰਾਜੇ ਨੂੰ ਭਰੋਸਾ ਦਵਾਇਆ, ਸਿੱਖੀ ਦ੍ਰਿੜ ਕਰਾਈ ਹੈ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਸਿੱਖ ਬਣਾਇਆ ਹੈ, ਜੀਵਨ ਦਾਨ ਮਿਲਿਆ, ਸਮੇਤ ਫੌਜਾਂ ਦੇ ਚੱਲ ਕਰਕੇ ਅੰਮ੍ਰਿਤਸਰ ਸਾਹਿਬ ਆ ਕੇ ਡੇਰਾ ਕੀਤਾ। ਭਾਈ ਕਲਿਆਣਾ ਜੀ ਨੇ ਸਾਰਾ ਪ੍ਰਬੰਧ ਕੀਤਾ ਹੈ, ਰਾਜੇ ਦੀਆਂ ਫੌਜਾਂ ਰਾਜੇ ਦਾ ਡੇਰਾ ਨਗਰ ਤੋਂ ਬਾਹਰ ਬਾਰ ਕਰਵਾਇਆ। ਰਾਤ ਜਾ ਕਰਕੇ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੁੱਖ ਸ਼ਾਂਤ ਪੁੱਛੀ ਹੈ। ਭਾਈ ਕਲਿਆਣਾ ਜੀ ਕਹਿੰਦੇ, ਮਹਾਰਾਜ ਤੁਸੀਂ ਤਰਲੋਕੀ ਦੇ ਮਾਲਕੋਂ, ਤੁਹਾਡੇ ਤੋਂ ਕੀ ਛਿਪਿਆ? ਸਰਬ ਕਲਾ ਸਮਰੱਥ ਹੋ, ਤੁਸੀਂ ਅੰਗ ਸੰਗ ਸਹਾਈ ਹੋਏ ਹੋਏ ਹੋ, ਇਸ ਵਾਸਤੇ ਰਾਜਾ ਆਪ ਜੀ ਦੀ ਸ਼ਰਨ ਆਇਆ, ਸਿੱਖ ਬਣ ਕੇ ਆਇਆ ਹੈ। ਦਰਸ਼ਨਾਂ ਵਾਸਤੇ ਲੋਚਦਾ, ਅੰਮ੍ਰਿਤ ਵੇਲੇ ਆਪ ਜੀ ਦੇ ਦਰਸ਼ਨ ਕਰੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦੀ ਲਾਲਸਾ ਕਰਦਾ ਹੋਇਆ ਸਾਰੀ ਰਾਤ ਰਾਜਾ ਗਿਣਤੀਆਂ ਗਿਣਦਿਆਂ ਕਿ ਮਹਾਰਾਜ ਸਾਹਿਬ ਜੀ ਦੇ ਕਦੋਂ ਦੀਦਾਰ ਹੋਣਗੇ, ਕਦ ਮਹਾਰਾਜ ਮੈਨੂੰ ਉਪਦੇਸ਼ ਦੇਣਗੇ, ਕਦੋਂ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਤ੍ਰਿਪਤੀ ਪ੍ਰਾਪਤ ਕਰਾਂਗਾ। ਰਾਤ ਬਤੀਤ ਕੀਤੀ ਹੈ, ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਅਗਲੇ ਦਿਨ ਅੰਮ੍ਰਿਤ ਵੇਲੇ ਉੱਠ ਕਰਕੇ ਅਗਲੇ ਦਿਨ ਦੀ ਕਿਰਿਆ ਆਰੰਭ ਕਰ ਰਹੇ ਨੇ। ਪ੍ਰਸੰਗ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਭਾਈ ਪੂਰ ਸ੍ਰੀ ਗੁਰ ਉੱਠੇ ਕਰ ਇਸ਼ਨਾਨ ਤੇ ਆਦ।
ਅਗਲੇ ਦਿਨ ਦਾ ਅੰਮ੍ਰਿਤ ਵੇਲਾ ਇੱਕ ਪਹਿਰ ਰਹਿਤ ਰਹਿੰਦਿਆਂ, ਕਿਉਂਕਿ ਵੱਡਿਆਂ ਸਤਿਗੁਰਾਂ ਦੀ ਇਹ ਮਰਯਾਦਾ ਹੈ ਕਿ ਜਿਸ ਨੇ ਸੂਰਜ ਦੀ ਪਹੁ ਫੁੱਟਣ ਤੋਂ ਪਹਿਲਾਂ ਇੱਕ ਰਾਤ ਇੱਕ ਪਹਿਰ ਰਾਤ ਰਹਿੰਦਿਆਂ ਉੱਠ ਕਰਕੇ ਇਸ਼ਨਾਨ ਕਰ ਲਵੇ, ਉਸ ਨੂੰ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ ਇਹ ਫਲ ਪ੍ਰਾਪਤ ਹੋ ਜਾਂਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ। ਪ੍ਰਭਾਤ ਵੇਲੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰੇ, ਅੰਮ੍ਰਿਤ ਸਰਨ ਆਵੇ, ਅੰਮ੍ਰਿਤ ਸਰੋਵਰ ਦਾ ਉਸਨੂੰ ਫਲ ਪ੍ਰਾਪਤ ਹੁੰਦਾ ਜਿਹੜਾ ਇੱਕ ਪਹਿਰ ਰਾਤ ਰਹਿੰਦਿਆਂ ਤੋਂ ਉੱਠੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਅੰਮ੍ਰਿਤ ਵੇਲੇ ਦੀ ਜਿਸ ਨੇ ਸੰਭਾਲ ਕੀਤੀ, ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰ ਲੈਂਦਾ, ਲੋਕ ਪ੍ਰਲੋਕ ਦੇ ਸੁੱਖ ਪ੍ਰਾਪਤ ਕਰਦਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ
ਗੁਰਤਾ ਗਾਦੀ ਪਰਥ ਰੇ ਦਰਸ਼ਨ ਸਿੱਖ ਅਹਿਲਾਦ।
ਸਤਿਗੁਰੂ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਕੇ, ਗੁਰਬਾਣੀ ਪੜ੍ਹ ਕੇ, ਨਿਤਨੇਮ ਕਰਕੇ, ਵੱਡਿਆਂ ਸਤਿਗੁਰਾਂ ਨੂੰ ਧਿਆ ਕਰਕੇ ਫਿਰ ਮਹਾਰਾਜ ਸਿੰਘਾਸਣ ਤੇ ਸਿਭਾਇਮਾਨ ਹੋਏ ਨੇ ਤੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਗਿਆਸੂ ਜਨ ਸੰਗਤਾਂ ਸਿੰਘਾਸਣ ਦੇ ਪਾਸ ਤਾਰਾ ਮੰਡਲ ਦੀ ਤਰ੍ਹਾਂ, ਚਕੋਰਾਂ ਦੀ ਤਰ੍ਹਾਂ ਸੋਭਾ ਪਾ ਰਹੀਆਂ ਨੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਲਈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੰਘਾਸਣ ਤੇ ਦਰਸ਼ਨ ਕਰਕੇ ਸੰਗਤਾਂ ਨੇ ਆਨੰਦ ਪ੍ਰਾਪਤ ਕੀਤਾ ਹੈ। ਤਦੋਂ ਭਾਈ ਕਲਿਆਣਾ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰਕੇ ਪ੍ਰਸੰਨ ਹੋ ਕਰਕੇ ਫਿਰ ਰਾਜੇ ਦੇ ਪਾਸ ਗਏ ਨੇ।
ਮਿਲਣ ਹੇਤੋਂ ਬਿਰਤਾਂਤ ਬਖਾਨਾ,
ਸਾਰਾ ਬਿਰਤਾਂਤ ਦੱਸਿਆ ਕਿ ਮਹਾਰਾਜ ਹੁਣ ਸਿੰਘਾਸਣ ਤੇ ਬਿਰਾਜਮਾਨ ਹਨ, ਰਾਜਨ ਵਧੀਆ ਸਮਾਂ ਹੈ ਤੇਰਾ ਹੁਣ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਦਾ, ਤੇਰਾ ਕਰਮ ਜਾਗ ਗਿਆ, ਤੂੰ ਵੱਡਿਆਂ ਭਾਗਾਂ ਵਾਲਾ ਹੈ, ਅੰਮ੍ਰਿਤ ਵੇਲੇ ਤੈਨੂੰ ਸਤਿਗੁਰਾਂ ਦੀ ਪ੍ਰਾਪਤੀ ਹੋ ਰਹੀ ਹੈ, ਦਰਸ਼ਨ ਹੋ ਰਹੇ ਨੇ। ਰਾਜਾ ਤੇ ਪਹਿਲਾਂ ਹੀ ਉਤਾਵਲਾ ਸੀ ਕਿ ਮਹਾਰਾਜ ਦੇ ਮੈਨੂੰ ਦਰਸ਼ਨ ਹੋ ਜਾਣ, ਤਤ ਸ਼ਿਨ ਉਸੇ ਵਕਤ ਆਪਣੀ ਤਿਆਰੀ ਕੀਤੀ ਹੈ। ਸਾਰੀਆਂ ਭੇਟਾਵਾਂ ਜੋ ਮਹਾਰਾਜ ਸਾਹਿਬ ਜੀ ਨੂੰ ਅਰਪਣ ਕਰਨ ਵਾਸਤੇ ਮੰਡੀ ਤੋਂ ਲੈ ਕੇ ਆਇਆ ਸੀ, ਕਿਉਂਕਿ ਮਹਾਰਾਜ ਸਾਹਿਬ ਜੀ ਦਾ ਜਸ ਸੁਣਿਆ, ਜੀਵਨ ਦਾਨ ਮਿਲਿਆ ਹੈ ਤੇ ਬੜੀ ਕੀਮਤੀਆਂ ਭੇਟਾਵਾਂ ਸੋਨਾ ਚਾਂਦੀ ਗਹਿਣੇ ਇਤਿਆਦਿਕ ਨਾਲ ਲੈ ਕੇ ਆਇਆ, ਉਹ ਵੀ ਨਾਲ ਲਈਆਂ ਹਨ।
ਕੰਚਨ ਰਜਤ ਦੰਡ ਨਰਗ ਹੈ,
ਹੁਣ ਜਿਹੜੇ ਮਨੁੱਖ ਇਸ ਦੇ ਨਾਲ ਫੌਜ ਦੇ ਸੈਨਾਪਤੀ ਇਤਿਆਦਿਕ ਸੂਰਮੇ ਨੇ, ਉਹ ਵੀ ਬੜੇ ਸੁੰਦਰ ਸੁੰਦਰ ਕੱਪੜਿਆਂ ਦੇ ਸਹਿਤ ਸੋਹਣੇ ਫੱਬ ਰਹੇ ਨੇ, ਉਹ ਵੀ ਨਾਲ ਉਹਨਾਂ ਭੇਟਾਵਾਂ ਨੂੰ ਚੁੱਕ ਕਰਕੇ ਜੋ ਰਾਜੇ ਨੇ ਨਾਲ ਮੰਗਾਈਆਂ, ਸੋਨਾ ਚਾਂਦੀ ਸੁੰਦਰ ਕੱਪੜੇ ਸੁੰਦਰ ਅਨਾਜ। ਸੋ ਜਿਹੜੇ ਪਹਾੜ ਦੇਸ਼ ਦੇ ਸੋ ਡਰਾਈ ਫਰੂਟ ਜਿਸ ਨੂੰ ਅਸੀਂ ਕਹਿੰਦੇ ਹਾਂ, ਇਤਿਹਾਸਿਕ ਰਾਜੇ ਨੇ ਕਈ ਪ੍ਰਕਾਰ ਦੀਆਂ ਭੇਟਾਵਾਂ ਮਹਾਰਾਜ ਸਾਹਿਬ ਜੀ ਨੂੰ ਅਰਪਣ ਕਰਨ ਵਾਸਤੇ ਲਿਆਂਦੀਆਂ ਤੇ ਉਹ ਸ਼ਿੰਗਾਰੇ ਹੋਏ ਸੂਰਮਿਆਂ ਨੇ ਚੁੱਕੀਆਂ ਹੋਈਆਂ ਹਨ।
ਮਹਿਪਾਲ ਕੇ ਅੱਗੇ ਰਹੇ,
ਹੁਣ ਇਹ ਜਿਹੜੇ ਸਾਰੇ ਸੂਰਮੇ ਨੇ, ਇਹ ਕੁਝ ਸੂਰਮੇ ਉਸ ਆਪਣੇ ਰਾਜੇ ਦੇ ਪਿੱਛੇ ਚੱਲਦੇ ਨੇ ਤੇ ਕੁਝ ਅੱਗੇ ਚੱਲਦੇ ਨੇ, ਕੁਝ ਤਾਂ ਚੋਬਦਾਰ ਬਣ ਕੇ ਸੋਹਣੇ ਸੋਹਣੇ ਜਵਾਨ ਜਵਾਨ ਸੂਰਮੇ ਚੰਗੇ ਵਧੀਆ ਕੱਪੜੇ ਪਾ ਕੇ ਗਹਿਣੇ ਪਾ ਕੇ ਰਾਜੇ ਦੇ ਅੱਗੇ ਚੱਲ ਰਹੇ ਹਨ।
ਸਚਿਵ ਸੁਭਟ ਕੋਲੇ ਸਮਦਾਏ,
ਹੁਣ ਜਿਹੜੇ ਇਸ ਦੇ ਵਜ਼ੀਰ ਹਨ ਸਚਿਵ ਤੇ ਸੁਭਟ ਸੂਰਮੇ, ਉਹ ਵੀ ਇਸ ਰਾਜੇ ਦੇ ਨਾਲ ਹੀ ਚੱਲ ਰਹੇ ਨੇ।
ਬਸਨ ਬਿਭੂਖਣ ਜਿਨਹੋਂ ਸੁਹਾਏ,
ਜਿਨ੍ਹਾਂ ਨੇ ਬੜੇ ਬੜੇ ਸੋਹਣੇ ਗਹਿਣੇ ਬੜੇ ਸੁੰਦਰ ਕੱਪੜੇ ਪਹਿਣ ਕਰਕੇ ਆਪਣੇ ਸਰੀਰਾਂ ਨੂੰ ਸੋਭਨੀਕ ਬਣਾਇਆ ਸੁੰਦਰ ਬਣਾਇਆ ਹੋਇਆ ਹੈ।
ਪਾਇਨ ਤੇ ਚੱਲ ਕਰ ਮਹੀ ਪਾਲਾ,
ਹੁਣ ਜਿਹੜਾ ਰਾਜਾ ਹੈ ਇਹ ਆਪਣੇ ਹਾਥੀਆਂ ਘੋੜਿਆਂ ਨੂੰ ਉੱਥੇ ਡੇਰੇ ਛੱਡ ਆਇਆ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲਿਆ ਤੇ ਪੈਦਲ ਚੱਲ ਕੇ ਜਾ ਰਿਹਾ ਹੈ।
ਗਮ ਨਿਉ ਸ਼ਰਧਾ ਧਰੇ ਬਿਸਰਲਾ।
ਬੜੀ ਸ਼ਰਧਾ ਧਾਰਨ ਕੀਤੀ ਹੋਈ ਹੈ ਮਨ ਦੇ ਅੰਦਰ ਕਿ ਮੈਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲਿਆ, ਜਿਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗਏ ਨਾ, ਅਤੇ ਮਹਾਰਾਜ ਸਿੰਘਾਸਣ ਤੋਂ ਉੱਠ ਕੇ ਆਏ ਕਿ ਕੁੜਮਾਚਾਰੀ ਹੈ ਅਤੇ ਕੁੜਮ ਨੂੰ ਮਿਲਣਾ, ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਚਰਨ ਪਕੜ ਲਏ ਸਨ, ਕਹਿੰਦੇ ਕਿ ਨਹੀਂ ਅੱਜ ਮੈਂ ਕੁੜਮਾਚਾਰੀ ਨਹੀਂ, ਅੱਜ ਮੈਂ ਸਿੱਖ ਬਣ ਕੇ ਆਇਆ। ਇਸੇ ਤਰੀਕੇ ਦੇ ਨਾਲ ਸੋ ਜਿਹੜਾ ਰਾਜਾ ਸੰਕੇਤ ਮੰਡੀ ਦਾ ਮਨ ਦੇ ਅੰਦਰ ਸ਼ਰਧਾ ਧਾਰਨ ਕੀਤੀ ਕਿ ਮੈਂ ਸਤਿਗੁਰੂ ਮਹਾਰਾਜ ਜੀ ਦਾ ਸਿੱਖ ਹਾਂ ਅਤੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲਿਆ। ਪਰ ਅੱਜ ਦਾ ਸਮਾਂ ਦੇਖ ਲਓ, ਜੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਕਿਤੇ ਸਰੂਪ ਆਉਂਦਾ ਹੋਵੇ, ਅਸੀਂ ਗੱਡੀਆਂ ਮੋਟਰਾਂ 'ਤੇ ਚੜ੍ਹ ਕੇ ਲੰਘ ਜਾਂਦੇ, ਘੱਟਾ ਪਾਉਂਦੇ ਲੰਘ ਜਾਂਦੇ, ਜਾਣਦੇ ਹੀ ਨਹੀਂ ਕਿ ਦੀਨ ਦੁਨੀਆਂ ਦੇ ਮਾਲਕ ਨੇ, ਲੋਕ ਪਰਲੋਕ ਦੇ ਰੱਖਿਅਕ ਨੇ, ਸਾਡੇ ਮਾਲਕ ਹਨ, ਸਾਡੇ ਗੁਰੂ ਨੇ, ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਹੀ ਭੁੱਲ ਗਏ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਦਰਸ਼ਨਾਂ ਦੀ ਪ੍ਰਾਪਤੀ ਵਾਸਤੇ ਦ੍ਰਿੜ ਸ਼ਰਧਾ ਸ਼ਰਧਾ ਧਾਰਨ ਕਰਕੇ ਇੱਕ ਇੱਕ ਕਦਮ ਪੁੱਟ ਰਿਹਾ ਹੈ।
ਸਤਿਗੁਰ ਕੇ ਟਿਕ ਜਾਏ,
ਜਦੋਂ ਇਸ ਤਰ੍ਹਾਂ ਸ਼ਰਧਾ ਧਾਰਨ ਕੀਤੀ ਹੋਈ ਮਨ ਦੇ ਅੰਦਰ ਸੰਕਲਪ ਇਹੀ ਹੈ ਮਹਾਰਾਜ ਨੂੰ ਕਿਵੇਂ ਜਾ ਕੇ ਮੱਥਾ ਟੇਕਾਂਗਾ, ਕਿਵੇਂ ਮਹਾਰਾਜ ਦੇ ਕੋਲ ਚਰਨਾਂ ਤੇ ਜਾ ਕਰਕੇ ਭੇਟਾਵਾਂ ਅਰਪਣ ਕਰਾਂਗਾ, ਸਤਿਗੁਰੂ ਮਹਾਰਾਜ ਮੈਨੂੰ ਕੀ ਕਹਿਣਗੇ। ਸੋ ਇਸ ਤਰ੍ਹਾਂ ਦੇ ਸੰਕਲਪ ਬਣਾ ਕਰਕੇ ਸ਼ਰਧਾ ਵਾਲੇ ਤੇ ਮਹਾਰਾਜ ਦੇ ਕੋਲ ਜਦ ਪਹੁੰਚ ਗਿਆ,
ਪਗ ਪੰਕਜ ਪਰ ਸੀਸ ਨਵਾਏ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਉੱਪਰ ਦੋਨੇ ਹੱਥ ਜੋੜ ਕਰਕੇ ਨਮਸਕਾਰ ਕੀਤੀ ਹੈ।
ਹੱਥ ਜੋੜ ਬਹੁ ਬਿਨੈ ਬਖਾਨੀ,
ਦੋਵੇਂ ਹੱਥ ਜੋੜ ਕਰਕੇ ਮਹਾਰਾਜ ਸਾਹਿਬ ਜੀ ਨੂੰ ਬੜੀਆਂ ਬੇਨਤੀਆਂ ਕਰਨ ਲੱਗਾ,
ਗੁਣ ਕਰ ਮਹਿਮਾ ਮੈਂ ਗੁਣ ਖਾਨੀ,
ਹੇ ਗੁਣਾਂ ਦੀ ਖਾਣ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਮੈਂ ਆਪ ਜੀ ਦਾ ਬੜਾ ਮਹਾਨ ਸ੍ਰੇਸ਼ਟ ਜਸ ਸਰਵਣ ਕੀਤਾ ਸੀ,
ਬਰਾਬਰ ਸ਼ਰਨ ਪਰਿਓ ਅਬ ਆਈ,
ਮਹਾਰਾਜ ਹੁਣ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਕਿਉਂਕਿ ਆਪ ਜੀ ਦਾ ਜਸ ਸੁਣਿਆ ਤਾਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਤ੍ਰਿਲੋਕੀ ਦੇ ਮਾਲਕ ਹੋ, ਸਰਬ ਕਲਾ ਸਮਰੱਥ ਹੋ, ਗਿਆਨ ਦੇ ਦਾਤੇ ਹੋ, ਮੁਕਤੀ ਦੇ ਦਾਤੇ ਹੋ, ਤੇ ਮਹਾਰਾਜ ਮੈਂ ਆਪ ਜੀ ਦਾ ਸ੍ਰੇਸ਼ਟ ਜਸ ਸਰਵਣ ਕਰਕੇ ਆਪ ਜੀ ਦੀ ਸ਼ਰਨ ਵਿੱਚ ਪਿਆ
ਹਾਂ, ਬੈਠ ਗਏ ਸਮਹਾਈ,
ਇਵੇਂ ਕਹਿ ਕਰਕੇ ਸਾਰੇ ਪਾਸ ਬੈਠ ਗਏ।
ਇਸ ਸ਼ਨ ਮੈਂ ਸ਼੍ਰੀ ਅਰਜਨ ਨਾਥ,
ਉਸ ਵਕਤ ਮਾਲਕ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ
ਪੋਥੀ ਪੜ੍ਹਤ ਹੋਤੇ ਗਹਿ ਹਾਥ,
ਆਪਣੇ ਹਸਤ ਕਮਲਾਂ ਦੇ ਵਿੱਚ ਵੱਡਿਆਂ ਸਤਿਗੁਰਾਂ ਦੀ ਪੋਥੀ ਪਕੜੀ ਹੋਈ ਹੈ, ਉਸ ਪੋਥੀ ਤੋਂ ਮਹਾਰਾਜ ਗੁਰਬਾਣੀ ਪਕੜ ਰਹੇ ਪੜ੍ਹ ਰਹੇ ਹਨ।
ਓਂਕਾਰ ਕੀ ਤੁਕ ਮੁਖੇ ਹੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਪੜ੍ਹਦਿਆਂ ਹੋਇਆ
ਲਿਖਿਆ, ਮੇਟ ਨਾ ਸਕੀਐ ਕੋਈ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਕਾਲੀ ਬਾਣੀ ਤੁਰਕੀ ਬਾਣੀ ਦਾ ਜਾਪ ਕੀਤਾ, ਉਸ 52 ਅਖਰੀ ਦੀ ਪੰਕਤੀ ਆ ਰਹੀ ਸੀ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਕਿਉਂਕਿ ਸਤਿਗੁਰੂ ਮਹਾਰਾਜ ਅੰਮ੍ਰਿਤ ਵੇਲੇ ਬੈਠ ਕਰਕੇ ਗੁਰਬਾਣੀ ਪੜ੍ਹ ਰਹੇ ਸਨ, ਸਿੱਖ ਦਾ ਵੀ ਇਹੀ ਕਰਮ ਹੈ, ਵੱਡਿਆਂ ਸਤਿਗੁਰਾਂ ਨੇ ਆਪ ਪੋਥੀ ਤੋਂ ਗੁਰਬਾਣੀ ਪੜ੍ਹੀ ਹੈ, ਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਇੱਕ ਕਰਮ ਦੇ ਦਿੱਤਾ। ਹੋਰ ਕਿਸੇ ਧਰਮ ਵੱਲ ਝਾਤ ਮਾਰ ਕੇ ਦੇਖ ਲਓ, ਕਿਸੇ ਵੀ ਗੁਰੂ ਨੇ ਆਪਣੇ ਸ਼ਿਸ਼ ਨੂੰ ਆਪਣੇ ਸਿੱਖ ਨੂੰ ਆਪਣੇ ਵਾਲੇ ਗੁਣ ਨਹੀਂ ਦਿੱਤੇ, ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਤੱਕ 10 ਸਰੂਪਾਂ ਵਿੱਚ ਹੋ ਕਰਕੇ ਵਰਤੇ ਨੇ, ਔਰ ਸਾਰੇ ਗੁਣ ਸਿੱਖਾਂ ਨੂੰ ਆਪਣੇ ਵਾਲੇ ਦਿੰਦੇ ਰਹੇ, ਆਪਣਾ ਸਰੂਪ ਹੀ ਦੇ ਗਏ। ਇੱਥੋਂ ਤੱਕ ਕਲਗੀਧਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੀ ਕਲਗੀ ਵੀ ਸਿੱਖ ਦੇ ਮਸਤਕ 'ਤੇ ਸਜਾ ਦਿੱਤੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਰੇ ਗੁਣ ਭਰਪੂਰ ਕੀਤੇ ਨੇ, ਆਪ ਮਹਾਰਾਜ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹ ਰਹੇ ਸਨ, ਦੱਖਣੀ ਓਂਕਾਰ 52 ਅੱਖਰੀ ਸਿੱਧ ਗੋਸ਼ਟ ਇਤਿਹਾਦਿਕ ਬਾਣੀਆਂ ਪੜ੍ਹਦੇ ਸਨ, ਅਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਪੋਥੀ ਦੇ ਵਿੱਚ ਪੰਕਤੀ ਆ ਗਈ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਉਸ ਵਕਤ ਜਦ ਬਾਣੀ ਪੜ੍ਹੀ,
ਜਿਉਂ ਭਾਵੀ ਤੂੰ ਸਾਰ ਸਦੀਵਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਜਦ ਇਹ ਪੰਕਤੀ ਪੜ੍ਹੀ ਹੈ ਕਿ ਜੋ ਮਸਤਕ ਦੇ ਵਿੱਚ ਨਿਸ਼ਾਨ ਲਿਖਿਆ ਹੁੰਦਾ ਧੁਰ ਤੋਂ ਹੀ, ਉਹ ਕਦੇ ਮਿਟ ਨਹੀਂ ਸਕਦਾ, ਜੋ ਪਰਮੇਸ਼ੁਰ ਨੂੰ ਪਾਉਂਦਾ ਉਹ ਹੁੰਦਾ ਹੀ ਹੈ।
ਪ੍ਰਭ ਕੀ ਨਦਰ ਕਰੇ ਸੁਖ ਥੀਵਾ,
ਪਰ ਜੇ ਪਰਮੇਸ਼ੁਰ ਦੀ ਨਿਗਾਹ ਪੈ ਜਾਵੇ, ਕਿਰਪਾ ਦ੍ਰਿਸ਼ਟੀ ਪੈ ਜਾਵੇ, ਤੇ ਫਿਰ ਉਹ ਹਮੇਸ਼ਾ ਵਾਸਤੇ ਉਹ ਸੁੱਖ ਮਿਲ ਜਾਂਦਾ, ਸਦੀਵਾ ਸੁੱਖ, ਸੁੱਖ ਸਦੀਵਾ, ਹਮੇਸ਼ਾ ਵਾਸਤੇ ਉਹ ਸੁੱਖ ਮਿਲ ਜਾਂਦਾ ਲੋਕ ਪਰਲੋਕ ਦਾ। ਇਹ ਨਹੀਂ ਇੱਥੇ ਹੀ ਸੁੱਖ ਭੋਗਿਆ ਤੇ ਅੱਗੇ ਜਾ ਕਰਕੇ ਉਸਨੂੰ ਦੁੱਖ ਭੋਗਣਾ ਪਏਗਾ, ਕਦੇ ਨਹੀਂ। ਜੇ ਸਤਿਗੁਰਾਂ ਦੀ ਦ੍ਰਿਸ਼ਟੀ ਪੈ ਗਈ, ਸਵੱਲੀ ਨਿਗਾਹ ਹੋ ਗਈ, ਕਿਰਪਾ ਦ੍ਰਿਸ਼ਟੀ ਵਿੱਚ ਆ ਗਏ, ਸਤਿਗੁਰੂ ਮਹਾਰਾਜ ਤੁੱਠ ਗਏ, ਤੇ ਫਿਰ ਦੋਨਾਂ ਲੋਕਾਂ ਦੇ ਸੁੱਖ ਮਿਲ ਜਾਂਦੇ ਹਨ।
ਸੁਣ ਮਹਿ ਪਾਲ ਕਰਦਾ ਵਿਚਾਰੀ।
ਜਦੋਂ ਰਾਜੇ ਨੇ ਇਹ ਪੰਕਤੀ ਆਪਣੇ ਕੰਨਾਂ ਵਿੱਚ ਸੁਣੀ ਹੈ, ਉਸ ਵਕਤ ਮਨ ਦੇ ਅੰਦਰ ਵਿਚਾਰ ਕਰਨ ਲੱਗਾ,
ਇਹੀ ਰੀਤ ਜੇ ਸਾਚ ਉਚਾਰੀ,
ਜਿਹੜੀ ਗੁਰਬਾਣੀ ਧੁਰ ਕੀ ਬਾਣੀ ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੜ੍ਹ ਰਹੇ ਨੇ, ਜੇ ਇਹ ਰੀਤੀ ਸੱਚੀ ਹੈ ਤੇ ਫਿਰ ਜੇ ਇਸ ਦੀ ਵਿਚਾਰ ਸੱਚੀ ਹੈ ਕਿ ਜਿਹੜਾ ਲੇਖ ਲਿਖਿਆ ਉਸੇ ਦੇ ਮੁਤਾਬਕ ਹੀ ਹੋਣਾ, ਜੋ ਕਰਮਾਂ ਚ ਲਿਖਿਆ ਉਹੀ ਮਿਲਣਾ, ਇਹ ਬਦਲ ਨਹੀਂ ਸਕਦਾ, ਇਹ ਮਿਟ ਨਹੀਂ ਸਕਦਾ, ਇਹ ਨਾਸ ਨਹੀਂ ਹੋ ਸਕਦਾ।
ਇਨ ਸੰਗ ਮਿਲਣ ਨੇ ਫਲ ਪਾਇਆ ਸੇ।
ਫਿਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਨਾਲ ਮਿਲਣ ਦਾ ਕੀ ਲਾਭ ਹੈ, ਫਿਰ ਗੁਰੂ ਨੂੰ ਧਾਰਨ ਕਰਨ ਦਾ ਕੀ ਫਾਇਦਾ, ਜਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਹੁਣ ਮਿਲਣ ਦਾ ਸਮਾਂ ਇਹ ਨਿਸਫਲ ਹੈ, ਕਿਉਂਕਿ ਮਹਾਰਾਜ ਨੇ ਪੰਕਤੀ ਪੜ੍ਹ ਕੇ ਗਿਆਨ ਦੇ ਦਿੱਤਾ ਕਿ ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ, ਤੇ ਰਾਜੇ ਨੇ ਵਿਚਾਰ ਕਰ ਲਈ, ਕਿਉਂਕਿ ਰਾਜੇ ਬੜੇ ਨੀਤੀਵਾਨ ਹੁੰਦੇ ਨੇ, ਦੂਰ ਅੰਦੇਸ਼ੀ ਲਾਉਂਦੇ ਨੇ, ਕਹਿੰਦੇ ਜੇ ਫਿਰ ਤਾਂ ਇਹ ਪਖੰਡ ਵੀ ਹੋ ਸਕਦਾ ਕਿ ਮੈਨੂੰ ਗੁਰੂ ਧਾਰਨ ਕਰ ਲਓ ਜਾਂ ਮੇਰੀ ਦੁਕਾਨ ਚੱਲੇ। ਅੱਜ ਕੱਲ੍ਹ ਵੀ ਇਹੀ ਚੱਲਦਾ ਨਾ, ਦੰਬੀਆਂ ਪਖੰਡੀਆਂ ਦਾ ਡੇਰੇ ਚੱਲਦੇ ਨੇ, ਉਹਨਾਂ ਦੁਕਾਨਾਂ ਬਣਾਈਆਂ ਹੋਈਆਂ ਨੇ, ਆਪਣੇ ਕੋਲੋਂ ਕਈ ਕੁਝ ਖਵਾਈ ਪਿਆਈ ਜਾਂਦੇ ਨੇ, ਆਪਣੇ ਕੋਲੋਂ ਹੀ ਮੰਤਰ ਦੇਈ ਜਾਂਦੇ ਨੇ ਬਣਾ ਬਣਾ ਕੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਜਦ ਇੱਕ ਪੰਗਤੀ ਸੁਣੀ ਹੈ ਤੇ ਮਨ ਦੇ ਅੰਦਰ ਰਾਜੇ ਨੇ ਉਸੇ ਵੇਲੇ ਵਿਚਾਰ ਕਰ ਲਈ, ਕਹਿੰਦਾ ਜੇ ਲੇਖ ਹੀ ਨਹੀਂ ਗੁਰੂ ਮੇਟ ਸਕਦਾ, ਜੇ ਕਰਮਾਂ ਨੂੰ ਉਹ ਨਾਸ ਹੀ ਨਹੀਂ ਕਰ ਸਕਦਾ, ਤੇ ਫਿਰ ਗੁਰੂ ਧਾਰਨ ਦਾ ਕੀ ਫਾਇਦਾ ਹੈ, ਕੀ ਲਾਭ ਹੈ, ਇਹ ਨਿਸਫਲ ਹੈ।
ਲਿਖਿਆ ਮੇਟ ਨਾ ਸਕੀਏ ਕੈਸੇ,
ਜੇ ਲਿਖਿਆ ਕਿਸੇ ਤਰੀਕੇ ਦੇ ਨਾਲ ਇਹ ਨਹੀਂ ਮੇਟ ਸਕਦੇ,
ਜਿਸ ਪਰ ਨਾ ਉਪਾਏ ਕਿਮ ਹੋਏ,
ਜਿਸ ਦਾ ਕੋਈ ਉਪਾਅ ਨਹੀਂ ਹੋ ਸਕਦਾ, ਕੋਈ ਯਤਨ ਹੀ ਨਹੀਂ ਹੋ ਸਕਦਾ ਕਿ ਇਹ ਲੇਖ ਮਿਟ ਜਾਵੇ।
ਇਸ ਹੇਤੇ ਉਦਮ ਕਰੇ ਹੈ ਕੋਈ,
ਫਿਰ ਉਸ ਦੇ ਵਾਸਤੇ ਉਦਮ ਕਰਨਾ ਵੀ ਕੀ ਹੈ, ਕਿ ਜੇ ਲੇਖ ਹੀ ਨਹੀਂ ਮਿਟਣਾ ਤੇ ਫਿਰ ਕਿਸ ਵਾਸਤੇ ਉਦਮ ਕਰਨਾ ਕਿ ਸਤਸੰਗਤ ਕਰੀਏ, ਬਾਣੀ ਪੜ੍ਹੀਏ, ਗੁਰੂ ਧਾਰਨ ਕਰੀਏ, ਗੁਰੂ ਵਾਲੇ ਬਣੀਏ, ਫਿਰ ਕੀ ਲਾਭ ਹੈ।
ਹੱਥ ਜੋੜ ਕੇ ਗੁਰਸੰਗ ਕਹਿਓ,
ਹੱਥ ਜੋੜ ਕਰਕੇ ਰਾਜੇ ਨੇ ਵਿਚਾਰ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ।
ਪਾਤਸ਼ਾਹ ਸਕਲ ਆਪ ਕੋ ਲਹਿਓ,
ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਮਨ ਸ਼ਾਂਤ ਹੋਇਆ, ਤੇ ਜਿਹੜਾ ਆਪ ਜੀ ਦਾ ਆਸ਼ਾ ਹੈ ਨਾ, ਜੋ ਤੁਸੀਂ ਸਾਨੂੰ ਸਿੱਖ ਬਣਾਉਣ ਦਾ ਉਪਦੇਸ਼ ਦੇਣਾ ਸੀ ਮਹਾਰਾਜ, ਉਹ ਆਸ਼ਾ ਮੈਂ ਆਪ ਜੀ ਦਾ ਸਮਝ ਲਿਆ ਹੈ।
ਕਿਉਂ ਆਪ ਸਿੱਖ ਬਣਾਉ ਗੁਰ ਧਾਰੋ,
ਮਹਾਰਾਜ ਹੁਣ ਮੈਂ ਕਿਵੇਂ ਆਪ ਜੀ ਦਾ ਸਿੱਖ ਬਣ ਸਕਦਾ, ਕਿਵੇਂ ਮੈਂ ਆਪ ਜੀ ਨੂੰ ਗੁਰੂ ਧਾਰਨ ਕਰ ਸਕਦਾ ਹਾਂ।
ਲਿਖਿਓ ਭਾਗ ਭੋਗੋ ਨਿਰਧਾਰੋ,
ਜਿਹੜਾ ਮੇਰੇ ਮਸਤਕ ਦੇ ਵਿੱਚ ਭਾਗ ਲਿਖਿਆ ਉਹ ਤਾਂ ਮੈਂ ਨਿਸ਼ਚੇ ਕਰਕੇ ਨਿਰਧਾਰੋ, ਉਹ ਭੋਗਣਾ ਹੀ ਭੋਗਣਾ, ਕਿਉਂਕਿ ਉਹਦੇ ਵਿੱਚ ਤਾਂ ਤੁਸੀਂ ਵੀ ਤਬਦੀਲ ਨਹੀਂ ਕਰ ਸਕਦੇ, ਜੋ ਪਰਮੇਸ਼ਰ ਦੀ ਬਾਣੀ ਤੁਸੀਂ ਉਚਾਰਦੇ ਹੋ, ਜੋ ਤੁਹਾਡਾ ਆਸ਼ਾ ਹੈ ਉਹ ਮੈਂ ਸਮਝ ਲਿਆ, ਤੇ ਜੇ ਉਹ ਮੇਰਾ ਕਰਮਾਂ ਦਾ ਕੁਝ ਨਾਸ ਨਹੀਂ ਹੋਣਾ, ਭਾਗ ਮੇਰਾ ਬਦਲਿਆ ਨਹੀਂ ਜਾਣਾ,
ਸਤਿਗੁਰ ਭਣਿਓ ਮਿਟੈ ਜੇ ਨਾਹੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਇਹ ਬੇਨਤੀ ਕੀਤੀ ਹੈ ਕਿ ਮਹਾਰਾਜ ਜੇ ਨਹੀਂ ਬਦਲਿਆ ਜਾਣਾ ਤੇ ਫਿਰ ਗੁਰੂ ਧਾਰਨ ਕਰਨ ਦਾ ਕੀ ਫਾਇਦਾ, ਜਾਂ ਸਿੱਖ ਬਣਨ ਦਾ ਕੀ ਲਾਭ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਅੱਗੋਂ ਹੁਣ ਉਸ ਰਾਜੇ ਨੂੰ ਉੱਤਰ ਦਿੰਦੇ ਨੇ, ਬਚਨ ਕਰਦੇ ਨੇ ਕਿ ਹੇ ਰਾਜਨ, ਜੇ ਧੁਰ ਦਾ ਲਿਖਿਆ ਹੋਇਆ ਮਸਤਕ ਦਾ ਭਾਗ ਜੇਕਰ ਇਹ ਮਿਟਦਾ ਨਹੀਂ ਹੈ,
ਕਰਤ ਗੁਰ ਆਛੋ ਤਾਹੀ,
ਮਹਾਰਾਜ ਕਹਿੰਦੇ ਤਾਂ ਹੀ ਤਾਂ ਗੁਰੂ ਧਾਰਨ ਕਰੀਦਾ, ਕਿ ਜਿਹੜਾ ਲੇਖ ਧੁਰ ਤੋਂ ਮਿਠਿਆ ਹੁੰਦਾ ਲਿਖਿਆ ਹੁੰਦਾ ਹੈ, ਉਹ ਕਿਸੇ ਯਤਨ ਕਰਕੇ ਕਿਸੇ ਤਰੀਕੇ ਦੇ ਨਾਲ ਮਿਟਦਾ ਨਹੀਂ, ਇਸੇ ਵਾਸਤੇ ਤਾਂ ਗੁਰੂ ਧਾਰਨ ਕਰੀਦਾ ਹੈ ਕਿ ਉਹ ਜਿਹੜਾ ਲੇਖ ਲਿਖਿਆ ਹੈ ਉਸ ਦੇ ਅਨੁਸਾਰ, ਕਹਿੰਦੇ ਨਾ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਬਿਨਾਂ ਭੋਗਣ ਤੋਂ ਇਹ ਨਾਸ ਨਹੀਂ ਹੁੰਦੀ, ਕਰਮਾਂ ਦੀ ਗਤੀ ਬੜੀ ਤਾਕਤਵਾਰ ਆ, ਬੜੀ ਬਲਵਾਨ ਆ, ਇਸ ਨੂੰ ਭੋਗਣਾ ਹੀ ਪੈਂਦਾ ਹੈ ਜੋ ਕਰਮਾਂ ਦੇ ਵਿੱਚ ਲਿਖਿਆ ਹੋਵੇ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਇਹ ਨਹੀਂ ਨਾ ਮਿਟਦਾ ਤਾਂ ਹੀ ਤਾਂ ਗੁਰੂ ਧਾਰਨ ਕਰੀਦਾ, ਕਿ ਇਹ ਜਿਹੜਾ ਨਹੀਂ ਮਿਟਦਾ ਇਸ ਨੂੰ ਹੁਣ ਕਿਵੇਂ ਭੋਗਣਾ ਹੈ।
ਸੰਕਟ ਕੱਟ ਹੈ ਸੁਖ ਕੋ ਦੇ,
ਫਿਰ ਗੁਰੂ ਧਾਰਨ ਕਰ ਲਈਏ, ਗੁਰੂ ਗਿਆਨ ਦਿੰਦਾ ਹੈ, ਉਪਦੇਸ਼ ਦਿੰਦਾ ਹੈ, ਫਿਰ ਉਹ ਜਿਹੜਾ ਸੰਕਟ ਆਉਂਦਾ ਨਾ ਉਹ ਕੱਟਿਆ ਜਾਂਦਾ, ਤੇ ਫਿਰ ਉਹ ਭੋਗਣਾ ਵੀ ਸੌਖਾ ਹੋ ਜਾਂਦਾ। ਬੱਚਾ ਅਗਿਆਨਤਾ ਦੇ ਵੱਸ ਹੈ, ਉਸਨੂੰ ਗਿਆਨ ਕੋਈ ਨਹੀਂ, ਤੇ ਬੱਚੇ ਨੂੰ ਪਤਾ ਹੈ ਕਿ ਮੈਂ ਇਹ ਰਸਤਾ ਪਾਰ ਕਰਨਾ, ਤੇ ਉਸ ਰਸਤੇ 'ਚ ਹਨੇਰਾ ਪਿਆ, ਹੁਣ ਬੱਚਾ ਉਸ ਰਸਤੇ ਹਨੇਰੇ ਦੇ ਵਿੱਚ ਦੀ ਗੁਜ਼ਰੇਗਾ, ਉਹ ਡਿੱਗ ਵੀ ਜਾਵੇਗਾ, ਆਸੇ ਪਾਸੇ ਵੀ ਵੱਜੇਗਾ, ਉਹਨੂੰ ਸੱਟ ਫੇਟ ਵੀ ਲੱਗ ਸਕਦੀ ਹੈ, ਤੇ ਜੇ ਉਸਦੀ ਮਾਂ ਸਿਆਣੀ ਹੋਵੇ, ਪਿਤਾ ਸਿਆਣਾ ਹੋਵੇ, ਕੋਈ ਘਰ ਦਾ ਭਰਾ ਸਿਆਣਾ ਹੋਵੇ, ਉਸਨੂੰ ਕਹੇ ਕਿ ਤੂੰ ਆ ਟੌਰਚ ਲੈ ਜਾਂ ਦੀਵਾ ਲੈ ਜਾ, ਕੋਈ ਰੋਸ਼ਨੀ ਦਾ ਸਾਧਨ ਪਕੜ ਲਾ, ਉਹ ਰੋਸ਼ਨੀ ਲੈ ਲਵੇਗਾ ਤੇ ਆਰਾਮ ਦੇ ਨਾਲ ਹੀ ਲੰਘ ਜਾਵੇਗਾ, ਜਾਣਾ ਉਸਨੇ ਹੈ ਪਰ ਰਸਤਾ ਸੌਖਾ ਹੋ ਜਾਵੇਗਾ। ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਗੁਰੂ ਤਾਂ ਹੀ ਧਾਰਨ ਕਰੀਦਾ ਕਿ ਉਹ ਗਿਆਨ ਦਾ ਦੀਵਾ ਪਕੜਾ ਦਿੰਦਾ, ਕਰਮ ਤਾਂ ਭੋਗਣਾ ਹੀ ਹੈ ਪਰ ਭੋਗਣ ਦੇ ਵਿੱਚ ਫਰਕ ਪੈ ਜਾਂਦਾ ਕਿਉਂਕਿ ਉਸ ਦੇ ਵਿੱਚ ਸੰਕਟ ਨਹੀਂ ਆਉਂਦਾ, ਫਿਰ ਸੁੱਖ ਹੀ ਪੈਦਾ ਹੁੰਦਾ ਹੈ।
ਆਪਣੋ ਜਾਨ ਬਚਾਏ ਸੋਲੇ।
ਸੋ ਜਿਸ ਸਤਿਗੁਰੂ ਨੂੰ ਗੁਰੂ ਧਾਰਨ ਕਰਨਾ, ਉਹ ਗੁਰੂ ਆਪਣਾ ਜਾਣ ਕੇ ਬਚਾ ਲੈਂਦਾ। ਆਪਣਾ ਜਾਨ ਕਰੋ ਰਖਵਾਰ, ਬਾਹੇ ਗਹਿ ਕੀ ਲਾਜ ਵਿਚਾਰ, ਆਪਣਾ ਜਾਨ ਮੁਜਾ ਪ੍ਰਤ ਪਰੀ ਹੈ, ਚੁਣ ਚੁਣ ਸਤਰ ਹਮਾਰੇ ਮਰੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਜਦੋਂ ਅਸੀਂ ਧਾਰਨ ਕਰ ਲਿਆ ਆਪਣਾ ਗੁਰੂ, ਤੇ ਉਸ ਗੁਰੂ ਨੇ ਆਪਣਾ ਜਾਣ ਕੇ ਬਚਾਇਆ ਹੈ। ਤੇ ਜੇ ਅਸੀਂ ਸਤਿਗੁਰਾਂ ਨੂੰ ਆਪਣਾ ਜਾਣ ਕਰਕੇ, ਸੋ ਗੁਰੂ ਧਾਰਨ ਕਰ ਲੈਂਦੇ ਨੇ, ਸਤਿਗੁਰੂ ਆਪਣਾ ਸਿੱਖ ਜਾਣ ਕਰਕੇ ਬਚਾ ਲੈਂਦੇ ਨੇ, ਕਦੇ ਵਾਸਤੇ ਉਸ ਤੇ ਸੰਕਟ ਨਹੀਂ ਆਉਣ ਦਿੰਦੇ, ਉਸ ਦਾ ਦੁੱਖ ਕੱਟ ਦਿੰਦੇ ਹਨ।
ਲਿਖਿਓ ਪ੍ਰਭੂ ਕੋ ਸੋ ਭੀ ਰਹੇ।
ਜਿਹੜਾ ਪ੍ਰਭੂ ਦਾ ਲਿਖਿਆ ਹੋਇਆ ਹੈ ਉਹ ਵੀ ਸਤ ਕਰਕੇ ਰਹਿੰਦਾ, ਉਸ ਦੇ ਵਿੱਚ ਵੀ ਤਬਦੀਲੀ ਨਹੀਂ ਹੋ ਸਕਦੀ।
ਭੋਗਤ ਹੀ ਕਲਿਆਣ ਸੋ ਲਹੈ।
ਸੋ ਭੋਗਦਿਆਂ ਹੋਇਆਂ ਹੀ ਮੁਕਤੀ ਪ੍ਰਾਪਤ ਕਰਨੀ ਹੈ। ਇਹ ਮੁਕਤੀ ਕਿਵੇਂ ਪ੍ਰਾਪਤ ਕਰਨੀ, ਇਹੀ ਤੇ ਗੁਰੂ ਦੱਸਦਾ। ਇਸੇ ਵਾਸਤੇ ਤਾਂ ਗੁਰੂ ਧਾਰਨ ਕਰੀਦਾ ਕਿ ਇਸ ਇਹਨਾਂ ਕਰਮਾਂ ਨੂੰ ਭੋਗਦਿਆਂ ਹੀ ਕਿਵੇਂ ਮੁਕਤੀ ਪ੍ਰਾਪਤ ਕਰਨੀ ਹੈ, ਕਿਵੇਂ ਕਲਿਆਣ ਹੋਵੇ, ਕਿਵੇਂ ਪਰਮੇਸ਼ਰ ਦੇ ਵਿੱਚ ਮਿਲਿਆ ਜਾਵੇ।
ਗੁਰ ਕਰੁਣਾ ਤੇ ਪ੍ਰਾਪਤ ਛੇਮ।
ਇਹ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ ਮੁਕਤੀ ਦਾ ਸੁਖੈਨ ਰਸਤਾ। ਜੇ ਗੁਰੂ ਧਾਰਨ ਕਰਾਂਗੇ, ਗੁਰੂ ਹੀ ਸਾਨੂੰ ਸਿੱਧ ਦੇਵੇਗਾ।
ਦੋਨੋਂ ਵਿਧ ਕੋ ਹੈ ਇਹ ਨੇਮ।
ਇਹ ਦੋਨਾਂ ਵਿਧੀਆਂ ਦਾ ਨੇਮ ਹੈ, ਕਿਉਂਕਿ ਰਾਜੇ ਦੇ ਮਨ ਦੇ ਅੰਦਰ ਸ਼ੰਕਾ ਪੈ ਗਈ ਨਾ। ਕਹਿੰਦੇ ਇੱਕ ਪਾਸੇ ਤੇ ਕਹਿੰਦੇ ਕਿ ਜਿਹੜਾ ਲਿਖਿਆ ਹੈ ਉਹ ਮਿਟ ਨਹੀਂ ਸਕਦਾ, ਦੂਸਰੇ ਪਾਸੇ ਕਹਿੰਦੇ ਹੋ ਕਿ ਜੇ ਸਤਿਗੁਰਾਂ ਦੀ ਨਿਗਾਹ ਸਵੱਲੀ ਹੋ ਜਾਵੇ, ਕਿਰਪਾ ਦ੍ਰਿਸ਼ਟੀ ਹੋ ਜਾਵੇ, ਤੇ ਉਸ ਦੇ ਵਿੱਚ ਸੁੱਖ ਮਿਲਦਾ ਹੈ। ਉਹ ਭੋਗੀ ਦਾ ਤੇ ਜ਼ਰੂਰ ਹੈ, ਪਰ ਉਸ ਦੇ ਵਿੱਚ ਸੁੱਖ ਆ ਜਾਂਦਾ। ਮਾਤਾ ਸੁਲੱਖਣੀ ਜੀ ਨੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲੋਂ ਪੁੱਤਰ ਦੀ ਦਾਤ ਮੰਗੀ ਸੀ, ਤੇ ਮਹਾਰਾਜ ਨੇ ਕਿਹਾ ਸੀ ਕਿ ਮਾਤਾ ਜੀ ਤੁਹਾਡੇ ਮਸਤਕ ਦੇ ਵਿੱਚ ਪਰਮੇਸ਼ਰ ਨੇ ਇਹ ਭਾਗ ਨਹੀਂ ਲਿਖਿਆ, ਕਰਮ ਨਹੀਂ ਲਿਖਿਆ, ਕੋਈ ਪੁੱਤਰ ਦੀ ਦਾਤ ਨਹੀਂ ਹੈਗੀ। ਭਾਈ ਗੁਰਦਾਸ ਜੀ ਨੇ ਜੁਗਤੀ ਦਿੱਤੀ ਮਾਤਾ ਸੁਲੱਖਣੀ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇੱਕ ਕਲਮ ਇੱਕ ਪੇਪਰ ਲੈ ਕੇ ਚਲੇ ਜਾਓ ਤੇ ਬੇਨਤੀ ਕਰੋ ਕਿ ਮਹਾਰਾਜ ਉੱਥੇ ਵੀ ਲਿਖਣ ਵਾਲੇ ਤੁਸੀਂ ਸੀ ਤੇ ਇੱਥੇ ਵੀ ਲਿਖਣ ਵਾਲੇ ਤੁਸੀਂ ਹੋ, ਜੇ ਉੱਥੇ ਮਸਤਕ ਦੇ ਵਿੱਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਉਸ ਵਕਤ ਕਈ ਵਿਦਵਾਨ ਕਹਿੰਦੇ ਘੋੜੇ ਨੇ ਆਪਣਾ ਸੋ ਪੌੜ ਹਿਲਾਇਆ, ਏਕੇ ਦੀ ਜਗ੍ਹਾ ਸਾਤਾ ਬਣ ਗਿਆ, ਜਾਂ ਕੋਈ ਵਿਧ ਬਣ ਗਈ, ਕਲਮ ਹਿੱਲ ਗਈ, ਪੇਪਰ ਹਿੱਲ ਗਿਆ, ਏਕੇ ਦੀ ਜਗ੍ਹਾ ਸਾਤਾ ਬਣ ਗਿਆ। ਸੋ ਸੱਤ ਸਪੁੱਤਰ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਪੈਦਾ ਹੋਏ ਸਨ। ਸੋ ਜੇ ਭਾਗਾਂ ਦੇ ਵਿੱਚ ਉੱਥੋਂ ਨਹੀਂ ਲਿਖਿਆ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤਾਂ ਹੀ ਤਾਂ ਗੁਰੂ ਧਾਰਨ ਕਰੀਦਾ ਕਿ ਗੁਰੂ ਨੂੰ ਆ ਕੇ ਬੇਨਤੀ ਕਰੋ, ਮਹਾਰਾਜ ਉੱਥੇ ਵੀ ਲਿਖਣ ਵਾਲੇ ਤੁਸੀਂ ਹੋ ਸੀ, ਹੁਣ ਵੀ ਲਿਖਣ ਵਾਲੇ ਤੁਸੀਂ ਆ, ਸਰਬ ਕਲਾ ਸਮਰੱਥ ਹੋ, ਤੇ ਕਿਰਪਾ ਕਰੋ ਇਹਦੇ ਵਿੱਚ ਰੇਖ ਦੇ ਵਿੱਚ ਕੋਈ ਮੇਖ ਮਾਰੋ, ਜਿਸ ਕਰਕੇ ਇਹ ਜਿਹੜਾ ਸੰਕਟ ਆ ਇਹ ਬਦਲ ਜਾਵੇ, ਦੁੱਖ ਦੇ ਵਿੱਚ ਹੀ ਸੁੱਖ ਮਿਲ ਜਾਵੇ। ਕਰਮ ਤਾਂ ਉਹੀ ਭੋਗਣਾ ਪੈਣਾ, ਪਰ ਇਸ ਕਰਮ ਨੂੰ ਭੋਗਦਿਆਂ ਭੋਗਦਿਆਂ ਸੁੱਖ ਕਿਵੇਂ ਪ੍ਰਾਪਤ ਕਰਨਾ, ਇਹ ਰਸਤਾ ਗੁਰੂ ਹੀ ਦਿੰਦਾ, ਗੁਰੂ ਹੀ ਇਸ ਰੇਖ ਦੇ ਵਿੱਚ ਮੇਖ ਮਾਰਦਾ ਹੈ। ਸੋ ਜਿਵੇਂ ਉਹ ਜਿਹੜਾ ਕਸ਼ਮੀਰ ਦੇ ਵਿੱਚ ਸੂਲੀ 'ਤੇ ਟੰਗਿਆ ਸੀ, ਕੇਵਲ ਸਤਸੰਗਤ ਕਰਕੇ ਬਚਾ ਹੋਇਆ ਨਾ, ਗੁਰੂ ਅਰਜਨ ਦੇਵ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਿੱਖ ਬਣਿਆ, ਸਤਿਗੁਰਾਂ ਨੇ ਇੱਥੋਂ ਅੰਮ੍ਰਿਤਸਰ ਤੋਂ ਬੈਠੇ ਐਸੀ ਰੇਖ ਦੇ ਵਿੱਚ ਮੇਖ ਮਾਰੀ, ਉਹ ਸੂਲੀ ਹਰੀ ਕਰ ਦਿੱਤੀ। ਸੋ ਕਈ ਪ੍ਰਮਾਣ ਨੇ ਇਤਿਹਾਸ ਦੇ ਜਿਹੜੇ ਲੇਖ ਦੇ ਵਿੱਚ ਤਾਂ ਲਿਖੇ ਹੁੰਦੇ ਨੇ, ਪਰ ਉਹਨਾਂ ਲੇਖਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਫਰਕ ਪਾ ਦਿੰਦੇ ਨੇ। ਕਹਿੰਦੇ ਜਿਵੇਂ ਹੁਣ ਮਸਤਕ ਕੇ ਲੇਖ ਨਾ ਪੜ੍ਹਿਆ ਐਣ, ਜਿਹੜਾ ਸਿਰ ਕੇ ਸਿਰ ਦੇ ਵਿੱਚ ਲੇਖ ਲਿਖਿਆ, ਮਸਤਕ ਦੇ ਵਿੱਚ ਜਿਹੜਾ ਲੇਖ ਲਿਖਿਆ, ਹਰੇਕ ਤੋਂ ਤੇ ਪੜ੍ਹਿਆ ਨਹੀਂ ਜਾਂਦਾ। ਪੜ੍ਹਨ ਵਾਲੀ ਵੀ ਨਿਗਾਹ ਕਿਸੇ ਕਿਸੇ ਦੇ ਕੋਲ ਹੈ, ਸਤਿਗੁਰੂ ਦੇ ਕੋਲ ਹੈ ਜਾਂ ਬ੍ਰਹਮ ਗਿਆਨੀ ਦੇ ਕੋਲ ਹੈ, ਉਹੀ ਪੜ੍ਹ ਸਕਦਾ ਹੈ। ਹੁਣ ਹਰ ਕੋਈ ਪਖੰਡ ਦੀ ਦੁਕਾਨ ਪਾ ਕੇ ਬੈਠ ਜਾਵੇ, ਕਹੇ ਮੈਂ ਤੇਰੇ ਮਸਤਕ ਦੇ ਲੇਖ ਪੜ੍ਹ ਲਏ, ਤੇਰੇ ਸਿਰ ਦੇ ਮੈਂ ਲੇਖ ਪੜ੍ਹ ਲਏ, ਤੇਰਾ ਤੇ ਮੈਂ ਮੂੰਹ ਵੇਖ ਕੇ ਹੀ ਦੱਸ ਦਿੱਤਾ ਕਿ ਤੈਨੂੰ ਆਹ ਦੁੱਖ ਆ। ਹੁਣ ਹੈ ਤਾਂ ਸਾਰਾ ਹੀ ਸੰਸਾਰ ਦੁਖੀ, ਨਾਨਕ ਦੁਖੀਆ ਸਭ ਸੰਸਾਰ ਫਰੀਦਾ, ਦੁੱਖ ਸਬਾਇਆ ਮੁਝਕੂ, ਕਹਿੰਦੇ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਬਾਇਆ, ਜਾਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਦਾ ਅੱਗ, ਸਾਰਾ ਸੰਸਾਰ ਹੀ ਦੁਖੀ ਹੈ। ਤੇ ਜੇ ਉਸਨੇ ਚਾਰ ਪੰਜ ਦੁੱਖ ਸੁਣਾ ਦਿੱਤੇ, ਇੱਕ ਅੱਧਾ ਦੁੱਖ ਤੇ ਸਾਡਾ ਵੀ ਨਿਕਲ ਆਉਂਦਾ, ਕਿਸ ਪੈ ਖੋਲੋਂ ਗੰਠੜੀ ਦੁਖੀ ਭਰਿਆ ਆ। ਜਿਹਦੇ ਅੱਗੇ ਵੀ ਤੁਸੀਂ ਆਪਣਾ ਦੁੱਖ ਦੱਸੋਗੇ, ਉਹ ਆਪਣੇ ਉਹਦੇ ਨਾਲ ਦੇ ਮਿਲਦੇ ਜੁਲਦੇ ਤੁਹਾਨੂੰ ਦੱਸ ਦੂਗਾ, ਕਿਉਂਕਿ ਉਹ ਦੁੱਖ ਤਾਂ ਉਹੀ ਹੈ ਸਾਰਿਆਂ ਨੂੰ, ਕਿਸੇ ਨੂੰ ਔਲਾਦ ਦਾ ਦੁੱਖ ਹੈ, ਕਿਸੇ ਨੂੰ ਧਨ ਦਾ ਦੁੱਖ ਹੈ, ਕਿਸੇ ਨੂੰ ਜਾਇਦਾਦ ਦਾ ਦੁੱਖ ਹੈ। ਦੁੱਖ ਤਾਂ ਇੰਨੇ ਕੀ ਹੁੰਦੇ ਨਾ, ਆਪਣੇ ਖਾਣ ਪੀਣ ਦੇ ਹੋ ਗਏ, ਪਦਾਰਥਾਂ ਦੇ ਹੋ ਗਏ, ਦੁੱਧ ਪੁੱਤ ਦੇ ਹੋ ਗਏ, ਹੁਣ ਇਹ ਸਾਰਿਆਂ ਦੇ ਉਹੀ ਰਲਦੇ ਮਿਲਦੇ ਦੁੱਖ ਨੇ। ਤੇ ਜਿਹੜਾ ਵੇਖਣ ਵਾਲਾ ਕਹਿੰਦਾ ਤੇਰਾ ਤਾਂ ਮੈਂ ਮੂੰਹ ਵੇਖ ਕੇ ਦੱਸ ਦਿੱਤਾ ਕਿ ਤੈਨੂੰ ਇਹ ਦੁੱਖ ਸੀ, ਦੱਸਣਾ ਉਹਨੇ ਸੀ ਕੀ ਹੈ, ਸੰਸਾਰ ਦੇ ਦੁੱਖ ਹੀ ਇੰਨੇ ਕੁ ਹੈ कि जिहड़ा दुख असल विच जिहड़ा दुख है वह दुख मिटण वाला नहीं। दुख विछोड़ा एक दुख भूख एक दुख सख्त वार जम दूत एक दुख रोग लगा तन धाए वैद ना भोले दारू लाए। यह कोई मिटे हाँ जिहड़ा नहीं मिट सकता किसी तो यह तो सतगुरु पातशाह महाराज ही मिट सकते ने। सतगुरु महाराज साहब जी आप सर्वकला समर्थ ने सारिया शक्तियां धारण करने वाले ने वह चाहन तो अख दे फोर दे नाल ही सारे दुख मेट देन। गुरु अर्जन गुरु सतगुरु गुरु नानक पातशाह महाराज मिटंगपुरी पाकिस्तान जिले विच गए उत्थे एक नगर विच चले गए। नगर दे लोगों ने अपने नगर का ही एक कोहड़ी बाहर कढ दिता क्योंकि मुश्क बड़ी आउंदी सी कोहड़ दे पाक पई होई सी ते बाहर उसनू एक कुली जी बना दिती उस दे विच उसनू बिठा दिता कि तेरा राशन पानी इत्थे आवेगा। हाए हाए उहने करदे रहना महाराज उसका भला करन चले गए। नगर विच गए कहिंदे असीं इत्थे रहना नगर वालियां जवाब दे दिता नहीं महाराज तो फकीर समझ के दरवेश समझ के बाहर कहिंदे कि वह कुली विच तुसीं रहा तो हासा कीता मखौल कीता महाराज चुप करके चले गए। जाके कुली विच जदों देखिया उत्थे एक कोहड़ी विचारा हाए हाए दीआं पुकारां करन रिहा महाराज लभदे तां उहनूं ही फिरदे सी। महाराज भाई मरदाना जी नूं कहण लगे मरदानिया रबाब छेड़ अकाली बाणी गाईए तुरकी बाणी गाईए। सतगुरु गुरु नानक देव महाराज साहब जी ने उस वक्त तनासरी रागनी दे अंदर गुरबाणी उचारण कर की जियो तपत है बारो बार तप तप खपै बहुत बेकार जय तन बाणी विसर जाए ज्यो पक्का रोगी विल लाए। हुण जदों किसे नूं बाणी भुल जाए गुरद्वारा भुल जाए सतसंगत भुल जाए किसी साधु महात्मा का प्रेम भुल जाए सेवा भुल जाए तो फिर तो रोग ही लगने आण के कोहड़ी पैना घर दे विच कलेश ही होना। कबीर जिह कर साधना सेवी है हर की सेवा नाहे तिह घर मरहठ सारखे भूत बसे तिस माहे। फिर उस घर दे विच कित्थों सो साधु जम पैणगे प्रेतां ने जन्म लैना घर दे जिहड़े जीव प्रेत ही बन बन के दुख देणगे। जिस जिस घर दे विच कोई गुरु का नाँ नहीं किसी गुरु के प्यारे की सेवा नहीं कोई दान पुन नहीं तो फिर उस घर के सुख कितों नसीब होणगे। आप वो सतसंगत करता नहीं सतसंगत तो गुरेज करता कहिंदा वेल्या दा काम है गुरु घर जाके बैठना। सतगुरु पातशाह महाराज कहिंदे लेख तां उही हुंदा पर उसनू भोगण दे विच फर्क पै जांदा। एक सवाणी चंगा वधिया भोजन तैयार करदी है रोटी बड़ी सोहनी बनाउंदी है पतला जिहा फुलका हुंदा फुलके लथदा। एक जिसनू चज कोई ना होवे कोई चज्जी होवे उसनू रोटी बनाउण दा दिओ उहने पहली गल ते रोटी दा रोट बना देना तिना रोटियां का इको रोटी आटा ला करके तो फिर उन्होंने पकड़ वास्ते ला देना वह दोवें पासों सड़ जाती है। फर्क तो इन्ना की है बना तो उसने भी उही रोटी का टुकड़ा सी पर बनाने दे विच चज नहीं भोगण का पता नहीं कि इसनों बनाना किवें लेख तो उही है पर सानू भोगण दे विच फर्क पै गया सानू भोगना ही नहीं आया कि असी भोगना किवें सी। सतगुरु महाराज कहिंदे यही तो सतगुरु महाराज जी ने सानू बयान किया ज्ञान दिता कि यह लेख किसी तो मिटदा नहीं तो जे नहीं मिटदा तो फिर गुरु धारण करो समर्थ गुरु मिल जाऊगा तो इसनू भोगण दे विच पता लग जू कि यह तबदील किवें हुंदा तो इस दे विच सुख किवें मिलदा संकट किवें नास हुंदा। महाराज कहिंदे यह संकट गुरु की निगाह पै जाए कृपा कटाख अवलोकन कीनो दास का दुख बिदारियो। जे सतगुरां दी कृपा दृष्टि हो जाए महाराज एक बार टेढ़ी जी निगाह ना भी तक लैन तो सारे दुख मेट देंदे ने। वह कर्मां दे विच फिर सुख आ जांदा उन्होंने लिखिया होया लेखां दे विच सुख आ जांदा वह संकट दूर हो जांदे ने। गुरु नानक पातशाह महाराज साहब जी ने उस कोहड़ी वल वेख्या तो कोहड़ी की पीड़ा दूर कर दिती नाल ही शब्द उच्चारण कर दिता जद तक तो महाराज के दर्शन हुंदे रहे तद तक तो कोहड़ी की पीड़ा हटी रही। रात बतीत हो गई सवेर पै गई महाराज चलन लगे ते वह जिवें जिवें महाराज दूर होंदे जांदे त्यों त्यों पीड़ा फिर शुरू हो गई। आवाजा मारदा महाराज जाओ ना सतगुरु पातशाह महाराज वापस आ गए आके कहण लगे प्रेमिया की गल महाराज आप जी के दर्शन होंदे रहे ते पीड़ा दूर सी ते आप दूर हो गए हो तो पीड़ा फिर आ गई। सतगुरु पातशाह महाराज कहिंदे निरंकार की बाणी गा वाहिगुरु वाहिगुरु का सिमरन करी जा मूल मंत्र का एको ओंकार सतनाम करता पुरख पाठ कर तेरे शरीर के रोग हट जाएंगे। उस वक्त सतगुरु पातशाह महाराज ने पांच वारी मुख तो कहाया कहिंदे जा नगर विच हुण नगर विच गया नगर दे लोग कहिंदे तेरा कोढ़ किने ठीक कीता कहिंदा जिसनू तुसीं राती धक्के दे के बाहर कढ़िया सी कि जा कुली विच चलिया जा उसे साधु ने मैनू ठीक कीता। नगर दे लोकी पैरी पै गए महाराज साडे तो पुल हो गई। सतगुरु पातशाह महाराज कहिंदे ओ अकाल पुरख वाहिगुरु परमेश्वर सर्वकला समर्थ है सारिया रोगां नू निवृत करन वाला है। सज्जन ठग किवें ठगदा सी सारिआं दा सज्जन बन के सतगुरु पातशाह महाराज कहिंदे जे सज्जन बनना ही है अकाल पुरख दा बन जा ये भैड़े कर्म छड्ड दे। हुण लेख तां उहदा उही सी ना सतगुरां ने बदल दिता। भाई विधि चंद सो धाड़वी सी, चोरी कीती सी, पर साधु का संग होने करके सतगुरां का सिख बन गया। सतगुरां ने जीवन दे विच ऐसी रेख दे विच मेख मारी, वह कर्म भाग ही बदल के रख दते। वह मिट तो नहीं सकते, पर सतगुरु पातशाह महाराज की हजूरी विच आ जाइए तो सतगुरु पातशाह महाराज सुख जरूर साडी झोली पा देंदे ने। कर्मां नूं वी भोगदिआं भोगदिआं जिवें भाई विधि चंद जी ने विधि चंद छीना गुरु का सीना वर प्राप्त कर लिया। भाई मांझ जी सरवर के पुजारी सन, जद गुरु अर्जन देव महाराज साहब जी का सिख बनया, जस सुनिया, सतगुरु महाराज जी के दर्शन किए, उस वक्त महाराज जी का सिख बन गया। रेख विच मेख वज गई, ऐसे लेख तब्दील कर दते, महाराज ने मुक्ति प्राप्त कर ली। उस संकट मिलट गया, सुख मिल गया। महाराज ने वर दे दिता, मंझ प्यारा गुरु को गुर मंझ प्यारा, मंझ गुरु का बोहे था जग लंघनहारा। हुण ये राजे ने मन के अंदर शंका आई है कि महाराज एक पासे तां कही जांदे ने कि लेख ना मिटाई हे सखी, एक पासे कही जांदे ने कि जे सतगुरां की निगाह सवली हो जाए तो वह जिहड़ा संकट आ वह दूर हो जाता, सुख नसीब हो जाते हैं, कल्याण हो जाती है। हुण दो विधियां इस दे मन के अंदर बन गई, मन के अंदर विचार कर लगा। हुण दुबदा ही तो सतगुरु कढ़दा है, तो जे दुबदा ही पई रहे तो फिर सतगुरु नूं धारण करन दी की लोड़ है। सतगुरु पातशाह महाराज सर्वकला समर्थ उस राजे दे कोल ने, ते राजे दे मन दे अंदर दुबदा है।
सुन नरेंद के मन में आई,
उस वक्त राजे दे मन दे अंदर सतगुरु महाराज साहब जी दे ऐसे बचन सुन करके मन विच विचार आई है।
कहत के दोनों किम बन आई,
कहन लगा महाराज ये दोवें विधियां किवें बन सकदियां ने, एक पासे लेख नहीं मिटदा, दूजे पासे कहिंदे हो निगाह सवली हो जावे, परमेश्वर कृपा कर देवे ते वह दुख मिट जांदा है, वह दुख जिहड़ा सुख विच बदल जांदा है।
लिखियो भाग जे भोगह प्राणी,
जे तां इह लिखिया होया भाग प्राणी भोगदा है।
कहा करै तब श्री गुर ज्ञानी,
फिर सतगुरु जी का ज्ञान की करदा जे प्राणी ने उही लेख भोगना है।
जे कर गुर सहायता कीन,
जे सतगुरु पातशाह महाराज सतगुरु महाराज सहायता करदे ने वड्डे सतगुर।
लिखियो भाग मिट कर होए,
फिर तो महाराज वह भाग मिट जाने चाहिए ने, फिर तो वह कर्मी मिट जाने चाहिए ने। महाराज कहते जे कर्मी मिट गए तो फिर जीवन किस दे आसरे चलना, क्योंकि प्रारब्ध के अनुसार ही तो जीवन बनया, उसे अनुसार तो प्राण मिले ने, तो प्राणा तो भोगना कर्मा की गति ने। हुण जे थोड़ा जिहा पिछोकड़ फरोलीए तो इसने जिहड़े पिछले कर्मां दे विच जिहड़े किरेमान कर्म कीते उन्हां दे संचित कर्म बने, संचित कर्मां ने प्रालब्ध बनाई, प्रालब्ध दे अनुसार कर्मगति बनी, कर्मगति दे अनुसार इस नूं प्राण मिले, क्योंकि वाधू प्राण तां मिलदा कोई नहीं, सुवास तां वाधू नहीं कोई मिलदा। कोई बचपन दे विच चढ़ाई कर जांदा, कोई जवानी विच चढ़ाई कर जांदा, कोई सौ साल तों वध वी भोग जांदा। कहिंदे कर्मां दी गति जिहड़ी आ उह ते प्रालब्ध दे अनुसार बनी, ते प्राण कर्मां दी गति दे अनुसार मिले। किहो जिहा कर्म कीता सी ते किन्ने कु उसने कर्म चंगे कीते ते मनुखा जन्म मिलिया, उसे दे अनुसार उसनूं प्राण मिल गए, उसे अनुसार उसनूं दुख सुख मिलिया। ते महाराज कहिंदे जे हुण कर्म चंगा बना लवे अपना आण के, ते सतगुरु पातशाह महाराज पहले कर्मां नूं वी भस्म कर दिंदे ने, सत संगत ते सतगुरां दी गुरबाणी पहले माड़े कर्मां नूं वी साड़ दिंदे ने और चंगे कर्म सामने आ जांदे हन।
ਜਾਂ ਤੇ ਮਾਮ ਮਨ ਮਨ ਨਹਿ ਆਵੇ,
ਪਰ ਰਾਜਾ ਕਹਿੰਦਾ ਮਹਾਰਾਜ ਮੇਰੇ ਮੰਨਣ ਵਿੱਚ ਇਹ ਗੱਲ ਨਹੀਂ ਆਉਂਦੀ, ਇਹ ਹੋ ਹੀ ਨਹੀਂ ਸਕਦਾ ਕਿ ਦੋ ਕਰਮ ਇੱਕੋ ਵਾਰੀ ਹੋਣ।
ਦੋਨੋਂ ਵਿਦ ਕੈਸੇ ਬਣਿਆ ਵੇ,
ਇਹ ਦੋਵੇਂ ਵਿਧੀਆਂ ਕਿਸ ਤਰੀਕੇ ਨਾਲ ਬਣ ਸਕਦੀਆਂ ਨੇ, ਇਹ ਗੱਲ ਅਯੋਗ ਹੈ, ਹੋ ਨਹੀਂ ਸਕਦੀ।
ਸ੍ਰੀ ਗੁਰ ਕਹਿਓ ਰਹੋ ਦਿਨ ਤੀਨ,
ਸਤਿਗੁਰੂ ਮਹਾਰਾਜ ਕਹਿੰਦੇ ਜੇ ਤੇਰਾ ਭੁਲੇਖਾ ਦੂਰ ਨਹੀਂ ਨਾ ਹੁੰਦਾ, ਕਿਉਂਕਿ ਗੁਰੂ ਤਾਂ ਉਹੀ ਹੈ ਨਾ ਜਿਹੜਾ ਭਰਮ ਕੱਢ ਦੇਵੇ। ਤੇ ਹੁਣ महाराज कहते जे तेरा हुण भुलेखा दूर नहीं हुंदा, भरम दूर नहीं हुंदा, फिर साडे कोल दो तीन दिन रह, तैनू प्रैक्टिकल करके दसांगे। हुण महाराज तो सारी विद जानदे ने कि इसने चंडालां दे घर जन्म लैणा, ते महाराज ने हुण इसदा सुपने विच कटणा, इसनूं पता लगणा सारा कि मैं की कुछ करना। तो सतगुरु पातशाह महाराज कहिंदे फिर राज ने इंज कर, साढ़े कोल दो तीन दिन वास्ते रुक जा।
जिम होए दोनों तिम लेहो चीन,
फिर जिवें दोवें विधियां बराबर उतरनगियां ना, फिर वह देख ली अपने नेत्रां नाल।
बहुर सिख गुर घर के बनहो,
फिर गुरु घर का सिख बन जावी।
संसय जेतक सगल ही हनो,
फिर जिन्ने शंके तेरे मन विच पैदा होणगे सारे निवृत्त कर लवी।
मान वचन सतगुर को लीन,
सतगुरु महाराज जी का वचन मन लिया। जे पहला मन जाता कि महाराज जिवें तुसीं कहिंदे हो उवें ठीक आ, पर सानू सिख्या किवें मिलनी सी, साडे शंके किवें निवृत्त होने सी, असीं महाराज ते पहला शंका कर लैने, पता नहीं इह कर्म होवे कि ना होवे, चलो अखंड पाठ करा ही लैने, सुखना सुख ही लैने, जे सुखना सुख भी लई कर्म पूरा भी हो गया, ਚਲੋ ਪਤਾ ਨਹੀਂ ਇੱਥੋਂ ਹੀ ਹੋਇਆ ਕਿ ਜਾਂ ਹੋਰ ਕਿਤੇੋਂ ਹੋਇਆ, ਅਸੀਂ ਉੱਥੇ ਵੀ ਜਾਂਦੇ ਸੀ, ਉੱਥੇ ਵੀ ਦੇਹਧਾਰੀ ਗੁਲਕੁਰ ਗਏ ਸੀ, ਇਹ ਧਾਗਾ ਤਵੀਤ ਵੀ ਕੀਤਾ ਸੀ, ਪਤਾ ਨਹੀਂ ਉਸਨੇ ਕੀਤਾ ਕਿ ਇਸਨੇ ਕੀਤਾ, ਭਰਮ ਫਿਰ ਵੀ ਬਣਿਆ ਰਹਿੰਦਾ, ਸ਼ੰਕਾ ਫਿਰ ਵੀ ਨਿਵਰਤ ਨਹੀਂ ਹੁੰਦੀ, ਸਮਰੱਥ ਗੁਰੂ ਦਾ ਪੱਲਾ ਪਕੜ ਕਰਕੇ ਵੀ ਫਿਰ ਵੀ ਭਰਮ ਬਣ ਜਾਂਦਾ, ਦੁਵੈਸ਼ ਬਣ ਜਾਂਦੀ ਹੈ ਕਿ ਪਤਾ ਨਹੀਂ ਇਹ ਕਿੱਥੋਂ ਹੋ ਗਿਆ। ਚਲੋ ਸੁਖਣਾ ਪੂਰੀ ਕਰਨੀ ਆ, ਇੱਕ ਵਾਰੀ ਪੂਰੀ ਕਰ ਲੈਂਦੇ ਹਾਂ, ਪੈਸੇ ਹੀ ਇਹਨਾਂ $400 ਦੇ ਆਵਾਂਗੇ, ਉੱਥੇ ਅਖੰਡ ਪਾਠੀਆਂ ਨੇ ਪਾਠ ਕਰ ਦੇਣਾ, ਭੋਗ ਪੈ ਜਾਣਾ, ਭੋਗ ਦੇ ਸਮੇਂ ਚਲ ਜਾਵਾਂਗੇ। ਇੰਝ ਹੀ ਹੁੰਦਾ ਅਸੀਂ ਕਾਰ ਵਿਹਾਰੀ ਪੂਰਾ ਕਰਦੇ ਹਾਂ, ਭੋਗ ਦੇ ਸਲੋਕਾਂ ਦੇ ਆਣ ਕੇ ਕਈ ਵਾਰੀ ਉਹ ਵੀ ਗ੍ਰੰਥੀ ਸਿੰਘ ਭੋਗ ਪਾ ਕੇ ਅਰਦਾਸ ਕਰ ਦਿੰਦੇ ਨੇ, ਫਿਰ ਸਮਾਪਤੀ ਦੇ ਟਾਈਮ ਹੀ ਆਉਂਦੇ ਨੇ, ਆਣ ਕੇ ਪੁੱਛਦੇ ਹੁਕਮਨਾਮਾ ਲਿਖ ਦਿੱਤਾ, ਦਰਬਾਰ ਸਾਹਿਬ ਇੰਨੇ ਪਾਠ ਹੁੰਦੇ ਨੇ ਕੇਵਲ ਹੁਕਮਨਾਮੇ ਹੀ ਲੈਣ ਆਉਂਦੇ ਨੇ, ਅਤੇ ਫਿਰ ਉਹ ਰੀਤੀ ਹੋ ਗਈ ਨਾ, ਇੱਕ ਦੁਕਾਨ ਹੀ ਚਲਾਉਣ ਵਾਲੀ ਗੱਲ ਹੋ ਗਈ, ਫਿਰ ਕੋਈ ਸ਼ਰਧਾ ਤਾਂ ਨਾ ਮਨ ਦੇ ਅੰਦਰ ਹੋਈ, ਜੇ ਸ਼ਰਧਾ ਹੋ ਜਾਵੇ ਸ਼ੰਕਾ ਪੈਦਾ ਕਿਉਂ ਹੋਵੇ, ਜੇ ਸ਼ਰਧਾ ਨਹੀਂ ਸ਼ੰਕੀ ਤਾਂ ਪੈਦਾ ਹੁੰਦੇ ਆ, ਜੇ ਭਰੋਸਾ ਹੋਵੇ ਤਾਂ ਸ਼ੰਕਾ ਪੈਦਾ ਹੀ ਨਹੀਂ ਹੁੰਦਾ। ਆਪਣੇ ਮਾਂ ਬਾਪ 'ਤੇ ਭਰੋਸਾ ਹੁੰਦਾ ਨਾ ਕਿ ਮੇਰਾ ਹੀ ਮਾਂ ਪਿਓ, ਕਦੀ ਸ਼ੰਕਾ ਆਇਆ ਕਿ ਮੇਰਾ ਮਾਂ ਪਿਓ ਨਹੀਂ ਹੈ, ਆਪਣੇ ਭੈਣ ਭਰਾ 'ਤੇ ਕਦੀ ਸ਼ੰਕਾ ਆਇਆ ਕਿ ਮੇਰਾ ਭੈਣ ਭਰਾ ਨਹੀਂ ਹੈ, ਕਿਉਂਕਿ ਉਹ ਪਤਾ ਹੈ ਕਿ ਮੇਰੀ ਭੈਣ ਆ, ਮੇਰਾ ਹੀ ਭਰਾ ਆ, ਇਹ ਮੇਰੀ ਮਾਂ ਆ, ਮੇਰਾ ਹੀ ਪਿਓ ਆ। ਅਤੇ ਜੇ ਇੰਝ ਪਤਾ ਲੱਗ ਜਾਵੇ ਹਰ ਜੀਓ ਪਿਤਾ, ਹਰ ਜੀਓ ਮਾਤਾ, ਹਰ ਜੀਓ ਪ੍ਰਤਪਾਲ ਕੇ, ਮੇਰੀ ਮਾਂ ਹੈ, ਮੇਰਾ ਪਿਓ ਹੈ, ਮੇਰਾ ਹੀ ਭੈਣ ਹੈ, ਮੇਰਾ ਹੀ ਭਰਾ ਆ, ਮੇਰਾ ਹੀ ਸੱਜਣ ਆ, ਅਤੇ ਫਿਰ ਉਹ ਸ਼ੰਕਾ ਕਿਉਂ ਆਵੇ ਸਾਡੀ ਗੁਰੂ 'ਤੇ। ਰਾਜਾ ਕਹਿੰਦਾ ਮਹਾਰਾਜ ਮੇਰੇ ਮਨ ਦੇ ਅੰਦਰ ਇਹ ਸ਼ੰਕਾ ਪੈਦਾ ਹੋ ਗਿਆ ਕਿ ਦੋ ਵਿਧੀਆਂ ਬਰਾਬਰ ਨਹੀਂ ਉੱਤਰ ਸਕਦੀਆਂ। ਅਤੇ ਮਹਾਰਾਜ ਕਹਿੰਦੇ ਜੇ ਹੁਣ ਤੇਰੀਆਂ ਬਰਾਬਰ ਦੀਆਂ ਉੱਤਰ ਜਾਣ, ਫਿਰ ਦੋ ਤਿੰਨ ਦਿਨ ਸਾਡੇ ਕੋਲ ਰਹਿ ਕੇ ਦੇਖ ਲੈ, ਅਤੇ ਫਿਰ ਤੂੰ ਸਾਡਾ ਸਿੱਖ ਬਣ ਜਾਈਂ, ਫਿਰ ਗੁਰੂ ਦਾ ਸਿੱਖ ਬਣੀ, ਫਿਰ ਜਿੰਨੇ ਤੇਰੇ ਸ਼ੰਕੇ ਨੇ ਉਹ ਨਿਵਰਤ ਕਰ ਲਵੇ।
ਮਾਨ ਬਚਨ ਸਤਿਗੁਰ ਕੋ ਲੀਨ,
ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਾਡੇ ਬਚਨਾਂ ਤੇ ਭਰੋਸਾ ਕਰੀ,
ਆਇਓ ਭੇਡ ਸੋ ਅਰਪਣ ਕੀਨ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਮੰਨ ਲਏ, ਤੇ ਜਿਹੜੀਆਂ ਭੇਟਾਵਾਂ ਲਿਆ ਸੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਤੇ ਨਮਸਕਾਰਾਂ ਕਰਕੇ, ਫਿਰ ਉਹ ਸਾਰੀਆਂ ਭੇਟਾਵਾਂ ਅਰਪਣ ਕਰ ਦਿੱਤੀਆਂ।
ਮਸਤਕ ਟੇਕ ਆਏ ਗੋਡੇਰੇ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰਕੇ ਵਾਪਸ ਆਪਣੇ ਡੇਰੇ ਵਿੱਚ ਆ ਗਿਆ।
ਖਾਣ ਪਾਣ ਕਰ ਕੇ ਹਿੱਤ ਕੇਰੇ,
ਬੜੇ ਪ੍ਰੇਮ ਦੇ ਨਾਲ ਇਸ ਨੇ ਪ੍ਰਸ਼ਾਦਾ ਛਕਿਆ ਹੈ,
ਦੇਵ ਪ੍ਰਸਾਦ ਅਚਿਓ ਸੁਖ ਪਾਇਓ,
ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕਰਕੇ ਸੁਖ ਪ੍ਰਾਪਤ ਕੀਤਾ। ਹੁਣ ਗੁਰੂ ਘਰ ਦਾ ਦਾਲ ਫੁਲਕਾ ਹੀ ਹੁੰਦਾ ਨਾ, ਤੇ ਉਸ ਦਾਲ ਫੁਲਕੇ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਰੱਖਿਆ ਹੁੰਦਾ, ਬਰਕਤਾਂ ਰੱਖੀਆਂ ਹੁੰਦੀਆਂ, ਬਖਸ਼ਿਸ਼ਾਂ ਪਾਈਆਂ ਹੁੰਦੀਆਂ ਨੇ, ਤੇ ਜਿਹੜਾ ਵੀ ਕੋਈ ਪ੍ਰਸ਼ਾਦਾ ਛਕਦਾ ਹੁਣ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰ ਵਿੱਚੋਂ ਜਦੋਂ ਇੱਕ ਪ੍ਰਸ਼ਾਦਾ ਛਕ ਲਈਏ, ਮਨ ਨੂੰ ਤ੍ਰਿਪਤੀ ਆ ਜਾਂਦੀ ਹੈ, ਇੰਜ ਮਿਲਦਾ ਪਤਾ ਨਹੀਂ ਅੰਦਰ ਅੰਮ੍ਰਿਤ ਚਲਿਆ ਗਿਆ ਕਿ ਐ ਮਨ ਸਕੂਨ ਹੋ ਗਿਆ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਰਾਜੇ ਨੂੰ ਤ੍ਰਿਪਤੀ ਆਈ, ਮਨ ਛੈਣ ਵਿੱਚ ਆਇਆ, ਸੁੱਖ ਸ਼ਾਂਤੀ ਮਹਿਸੂਸ ਕੀਤੀ ਹੈ, ਤੇ ਇੰਜ ਲੱਗਾ ਕਿ ਜਿਵੇਂ ਮੈਨੂੰ ਕੁਝ ਜੀਵਨ ਦਾਨ ਮਿਲਿਆ, ਬੜਾ ਸੁੱਖ ਹੋਇਆ ਹੈ।
ਕਰਿਓ ਤਹਾਂ ਸੋ ਦਿਵਸ ਬਤਾਇਓ,
ਉਹ ਦਿਨ ਬਤੀਤ ਹੋ ਗਿਆ, ਸਾਰਾ ਦਿਨ ਬਤੀਤ ਕਰ ਲਿਆ।
ਜਾਮਨੀ ਜਬ ਹੂੰ ਆਏ,
ਜਦੋਂ ਰਾਤ ਪੈ ਗਈ, ਰਾਤ ਦੇ ਸਮੇਂ
ਸਹਿਜਾ ਪਰ ਥਿਰ ਹੋਏ ਨਰ ਰਾਏ,
ਉਸ ਵਕਤ ਨਰ ਰਾਏ ਮਨੁੱਖਾਂ ਦਾ ਰਾਜਾ ਆਪਣੀ ਸਹਿਜਾ ਦੇ ਉੱਪਰ, ਬੈੱਡ ਦੇ ਉੱਪਰ ਆਰਾਮ ਕਰਨ ਵਾਸਤੇ ਸੌ ਗਿਆ।
ਸੁਪਤਿਓ ਨਿਰਪ ਬੁੱਧੀਵਾਨ,
ਹੁਣ ਉਹ ਬੁੱਧੀਵਾਨ ਸੀ ਕਿਉਂਕਿ ਬੜਾ ਤੇਜ਼ ਦਿਮਾਗ ਸੀ ਰਾਜੇ ਦਾ, ਉਹ ਬੁੱਧੀਵਾਨ ਰਾਜਾ ਜਦੋਂ ਸੌ ਗਿਆ ਸੁੱਖ ਦੇ ਨਾਲ,
ਚੌਂਕੀਦਾਰ ਖੜੇ ਸਾਵਧਾਨ,
ਦੋਨੇ ਪਾਸੇ ਚੌਂਕੀਦਾਰ ਚੋਬਦਾਰ ਹੁੰਦੇ ਰਾਜਿਆਂ ਦੇ ਪਹਿਰਾ ਦੇਣ ਵਾਸਤੇ, ਉਹ ਪਹਿਰਾ ਦੇਣ ਵਾਲੇ ਦੋਨੇ ਪਾਸੇ ਖੜੇ ਨੇ।
ਸੋਵਤ ਜਬ ਜੁਗ ਜਾਮ ਬਿਤਾਏ,
ਜਦੋਂ ਸੌ ਕਰਕੇ ਦੋ ਪਹਿਰ ਰਾਤ ਦੇ ਬਤੀਤ ਕੀਤੇ ਹਨ,
ਅਦਭੁਤ ਸੁਪਨਾ ਤਹੇ ਛਨ ਆਏ,
ਇਸ ਵਕਤ ਬੜਾ ਇੱਕ ਅਸਚਰਜਨਕ ਸੁਪਨਾ ਆਇਆ ਇਸ ਨੂੰ। ਹੁਣ ਜਿਹੜੀ ਸੁਪਨੇ ਦੀ ਗੱਲ ਹੈ ਨਾ, ਕਈ ਤੇ ਕਹਿੰਦੇ ਸੁਪਨੇ ਦੀ ਗੱਲ ਸੱਚੀ ਨਹੀਂ ਹੁੰਦੀ, ਗੱਲ ਤਾਂ ਠੀਕ ਹੈ ਕਿ ਨਹੀਂ ਸੱਚਾ ਹੁੰਦਾ, ਕਈ ਵਾਰੀ ਸੁਪਨੇ ਦੇ ਵਿੱਚ ਹੀ ਸਾਨੂੰ ਕਈ ਕੁਛ ਮਿਲ ਜਾਂਦਾ। ਸਾਡੇ ਪਾਸ ਹੀ ਇੱਕ ਨਗਰ ਆ, ਉੱਥੇ ਪਹਿਲੇ ਸਮੇਂ ਦੇ ਵਿੱਚ ਕਿਸੇ ਨੇ ਉਹ ਦੇਗ ਨੱਪੀ ਸੀ, ਅਤੇ ਦੇਗ ਦੇ ਵਿੱਚ ਉਹ ਜਿਹੜੇ ਪਹਿਲੀਆਂ ਮੋਹਰਾਂ ਹੁੰਦੀਆਂ ਸਨ ਚਾਂਦੀ ਦੇ, ਕਿਹੋ ਜਿਹੇ ਹੁੰਦੇ ਸੀ ਉਹ ਟੁਕੜੇ ਜੇ, ਉਹ ਧਨ ਪਾ ਕੇ ਰੱਖਿਆ ਸੀ, ਅਤੇ ਉਹ ਜਦੋਂ 47 ਦੀ ਵੰਡ ਹੋਈ ਖਿੰਡ ਪੁੰਡਰ ਗਏ ਹੋਣਗੇ, ਪਰ ਉਸ ਸਮੇਂ ਜਿਹੜਾ ਗੁਰਦੁਆਰੇ ਗੁਰਭਾਈ ਸੇਵਾ ਕਰਦਾ ਹੁੰਦਾ ਸੀ, ਉਸ ਨੂੰ ਰਾਤ ਸੁਪਨਾ ਆਇਆ ਕਿ ਇਸ ਸਥਾਨ ਦੇ ਉੱਪਰ ਇੱਥੇ ਲਾਗੇ ਇੱਕ ਦੇਗ ਨੱਪੀ ਹੈ, ਉਸ ਨੂੰ ਸਾਰਾ ਪਤਾ ਲੱਗਾ ਕਿ ਇੱਥੇ ਦੇਗ ਨੱਪੀ ਹੋਈ ਹੈ, ਅਤੇ ਉਹ ਜਦੋਂ ਸਵੇਰੇ ਉੱਠਿਆ, ਉਸਨੇ ਉੱਠ ਕੇ ਵੇਖਿਆ ਕਿ ਉਹ ਦੇਗ ਨਿਸ਼ਾਨ ਦੱਸੇ ਸਾਰਿਆਂ ਨੂੰ ਕਿ ਇੱਥੇ ਮੈਨੂੰ ਰਾਤ ਨੂੰ ਸੁਪਨਾ ਆਇਆ ਸੀ, ਉਹ ਥਾਂ ਪੁੱਟੀ ਗਈ, ਉੱਥੋਂ ਵਾਕਿਆ ਦੇਗ ਨਿਕਲ ਆਈ, ਉਹ ਦੇਗ ਨਿਕਲ ਕੇ ਉਹ ਜਿਹੜਾ ਗੁਰਦੁਆਰਾ ਥੋੜ੍ਹਾ ਜਿਹਾ ਇੱਕ ਕਮਰੇ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਸੀ, ਫਿਰ ਉਹਨਾਂ ਨੇ ਉਹ ਸਾਰਾ ਧਨ ਉਹ ਦੇਗ ਜਿਹੜੀ ਪੁੱਟ ਕੇ ਉਹ ਧਨ ਲਾ ਕਰਕੇ ਵਧੀਆ ਆਲੀਸ਼ਾਨ ਗੁਰਦੁਆਰਾ ਬਣਾ ਦਿੱਤਾ, ਖੁੱਲ੍ਹਾ ਗੁਰਦੁਆਰਾ ਬਣਾਇਆ, ਮਹਾਰਾਜ ਦਾ ਪ੍ਰਕਾਸ਼ ਕੀਤਾ। ਸੋ ਕਈ ਵਾਰੀ ਇਹ ਸੁਪਨੇ ਦੇ ਵਿੱਚ ਭਾਖੀਆਂ ਮਿਲ ਜਾਂਦੀ ਹੈ, ਕਈ ਵਾਰੀ ਆਵਾਜ਼ ਸੁਣਨ ਨੂੰ ਮਿਲਦੀ ਹੈ, ਇੰਝ ਹੋਣਾ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਪ੍ਰਕਰਨ ਨੇ ਜੋ ਹੱਡਬੀਤੇ ਹੁੰਦੇ ਨੇ, ਹੁਣ ਰਾਜੇ ਨੂੰ ਇਹ ਸੁਪਨਾ ਆਇਆ। ਹੁਣ ਸੁਪਨ ਅਵਸਥਾ ਜਿਹੜੀ ਹੈ, ਇੱਕ ਤਾਂ ਹੁੰਦੀ ਸਾਡੀ ਜਾਗਰਿਤ ਅਵਸਥਾ, ਜੋ ਅਸੀਂ ਜਾਗਦੇ ਫਿਰਦੇ ਕੰਮ ਕਰਦੇ ਹਾਂ ਇਹ ਸਾਨੂੰ ਪਤਾ ਲੱਗਦਾ, ਅਤੇ ਇਸ ਜਾਗਰਿਤ ਅਵਸਥਾ ਦੇ ਵਿੱਚ ਵੀ ਸਾਨੂੰ ਭਾਖਿਆ ਮਿਲਦੀ ਰਹਿੰਦੀ ਹੈ ਕਿ ਕੁਝ ਸਮੇਂ ਤੋਂ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਕੰਮ ਇਸ ਤਰ੍ਹਾਂ ਹੀ ਹੋਣ ਵਾਲਾ। ਕਈ ਵਾਰੀ ਸਾਨੂੰ ਮਹਿਸੂਸ ਹੁੰਦਾ ਕਿ ਵਾਕਿਆ ਹੀ ਇਹ ਕੰਮ ਇੰਝ ਹੀ ਹੋਣਾ ਸੀ, ਮੈਨੂੰ ਪਹਿਲਾਂ ਪਤਾ ਲੱਗ ਗਿਆ। ਹੁਣ ਦੱਸਦਾ ਕੌਣ ਹੈ, ਇਸ ਦੇ ਅੰਦਰ ਕੌਣ ਬੈਠਾ ਕਿ ਤੈਨੂੰ ਪਤਾ ਸੀ ਕਿ ਇਹ ਕੰਮ ਪਹਿਲਾਂ ਹੋਣਾ? ਤੂੰ ਤਾਂ ਸਾਹਮਣੇ ਆ, ਹੱਡ ਚੰਮ ਦਾ ਸਰੀਰ ਤੇਰਾ ਸਾਹਮਣੇ ਤੁਰਿਆ ਫਿਰਦਾ, ਪਰ ਜਿਹੜੀ ਗੱਲ ਤੈਨੂੰ ਕਿਸੇ ਨੇ ਦੱਸੀ ਹੈ ਕਿ ਇਹ ਮੈਨੂੰ ਪਹਿਲਾਂ ਪਤਾ ਲੱਗ ਗਿਆ ਸੀ ਕਿ ਇਹ ਕੰਮ ਇਸੇ ਤਰ੍ਹਾਂ ਹੋਣਾ ਸੀ, ਫਿਰ ਤੂੰ ਰੁਕ ਕਿਉਂ ਨਾ ਗਿਆ ਕਿ ਤੈਨੂੰ ਪਤਾ ਸੀ? ਤੇ ਇਹ ਤੈਨੂੰ ਕਿਸ ਨੇ ਕਿਹਾ? ਉਹ ਤੇਰੇ ਅੰਦਰ ਕੋਈ ਬੈਠਾ ਹੈ ਨਾ? ਫਿਰ ਕਹਿੰਦੇ ਉਹ ਇਸੇ ਤਰ੍ਹਾਂ ਰਾਤ ਨੂੰ ਜਦੋਂ ਸੌਂ ਗਿਆ ਉਦੋਂ ਇਸ ਦੀ ਅਵਸਥਾ ਚੇਂਜ ਹੋ ਗਈ, ਜਾਗਰਤ ਤੋਂ ਇਹ ਸੁਪਨ ਅਵਸਥਾ ਵਿੱਚ ਚਲਿਆ ਗਿਆ। ਹੁਣ ਉਹ ਨੀਂਦ ਵਿੱਚ ਸੁੱਤਾ ਪਿਆ ਅਤੇ ਇਸ ਨੂੰ ਸੁਪਨਾ ਆ ਗਿਆ। ਸੁਪਨੇ ਦੇ ਵਿੱਚ ਇਸਨੇ ਸਾਰਾ ਕੁਝ ਦੇਖਿਆ, ਇੰਝ ਚੱਲਦਾ ਜਿਵੇਂ ਫਿਲਮ ਹੀ ਦੇਖ ਲਈ ਹੋਵੇ, ਇੰਝ ਹੋਵੇ ਜਿਵੇਂ ਸਾਰਾ ਹੀ ਮੈਂ ਕੁਝ ਆਪ ਹੀ ਕਰ ਰਿਹਾ। ਹੁਣ ਸੁਪਨਾ ਸਵੇਰ ਨੂੰ ਇਸਨੂੰ ਸਾਰਾ ਚੇਤਾ, ਆਪ ਤਾਂ ਇਹ ਸੌਂ ਗਿਆ, ਅਤੇ ਹੁਣ ਜਿਹੜਾ ਸੁਪਨਾ ਆਇਆ ਉਹ ਕਿਸ ਨੇ ਕੀਤਾ, ਸੁਪਨਾ ਕਿਸ ਨੇ ਬਣਾਇਆ, ਉਹ ਫਿਰ ਰਾਤ ਸੁਪਨੇ ਦੇ ਵਿੱਚ ਉੱਠ ਕੇ ਕਿੱਥੇ ਕਿੱਥੇ ਤੁਰਿਆ ਫਿਰਦਾ ਰਿਹਾ, ਕੀ ਕੁਝ ਖਰੀਦਿਆ, ਕਈ ਵਾਰੀ ਵਿਆਹਾਂ 'ਤੇ ਜਾ ਆਉਂਦਾ, ਕਈ ਵਾਰੀ ਕਿੱਥੇ ਜਾ ਆਉਂਦਾ, ਸਮਾਗਮਾਂ 'ਤੇ ਜਾ ਆਉਂਦਾ। ਫਿਰ ਉਹ ਤੈਨੂੰ ਕਿਸ ਨੇ ਦੱਸਿਆ ਕਿ ਤੈਨੂੰ ਇਸ ਤਰ੍ਹਾਂ ਦਾ ਸੁਪਨਾ ਆਇਆ ਸੀ, ਉਹ ਕੌਣ ਦੱਸਦਾ ਤੈਨੂੰ? ਫਿਰ ਕਹਿੰਦੇ ਉਹ ਵੀ ਅਵਸਥਾ ਇਸ ਦੀ ਚੇਂਜ ਹੋ ਗਈ, ਸੁਪਨ ਅਵਸਥਾ। ਫਿਰ ਇੱਕ ਹੁੰਦੀ ਹੈ ਘੋਰ ਅਵਸਥਾ, ਸੁਖੋਫਤ ਅਵਸਥਾ ਹੁੰਦੀ ਤੀਸਰੀ। ਸੁਖੋਫਤ ਅਵਸਥਾ ਦੇ ਵਿੱਚ ਜਾ ਕਰਕੇ ਇਸਨੂੰ ਸੁਪਨਾ ਨਹੀਂ ਆਉਂਦਾ, ਇਸਨੂੰ ਆਪਣੇ ਆਪ ਦੀ ਸੁੱਧ ਨਹੀਂ ਰਹਿੰਦੀ, ਕਿੱਥੇ ਪਿਆ? ਜਿੱਥੇ ਪਿਆ ਉੱਥੇ ਪਿਆ, ਬਸ ਜਿਸ ਪਾਸੇ ਨੂੰ ਲੈ ਕੇ ਪਿਆ ਗਿਆ ਉਸੇ ਪਾਸੇ 'ਤੇ ਪਿਆ ਰਿਹਾ। ਕਹਿੰਦੇ ਮੈਨੂੰ ਰਾਤੀ ਪਤਾ ਨਹੀਂ ਸੀ ਲੱਗਾ ਕਿ ਮੈਂ ਰਾਤੀ ਕਿੱਥੇ ਪਿਆ ਰਿਹਾ, ਮੈਨੂੰ ਪਤਾ ਨਹੀਂ ਲੱਗਾ ਰਾਤ ਕਿਹੜੇ ਵੇਲੇ ਬਤੀਤ ਹੋ ਗਈ। ਕਹਿੰਦੇ ਉਹ ਤੈਨੂੰ ਕੌਣ ਦੱਸਦਾ ਕਿ ਤੇਰੀ ਰਾਤ ਕਿਹੜੇ ਵੇਲੇ ਬਤੀਤ ਹੋ ਗਈ, ਕਿੰਨਾ ਸਮਾਂ ਤੂੰ ਸੁੱਤਾ? ਮੈਨੂੰ ਪਤਾ ਹੀ ਨਹੀਂ ਲੱਗਾ। ਇਹ ਗੱਲ ਤੈਨੂੰ ਕਿਸ ਨੇ ਦੱਸੀ ਕਿ ਮੈਨੂੰ ਪਤਾ ਨਹੀਂ ਲੱਗਾ? ਇੱਕ ਹੁੰਦੀ ਘਨਘੋਰ ਸੁਖੋਪਤ ਅਵਸਥਾ, ਚਾਰ ਅਵਸਥਾ ਨੇ ਜੀਵ ਦੀਆਂ। ਕਹਿੰਦੇ ਉਸ ਅਵਸਥਾ ਦੇ ਵਿੱਚ ਜੀਵ ਨੂੰ ਨਾ ਤਾਂ ਕੋਈ ਦੁੱਖ ਮਹਿਸੂਸ ਹੁੰਦਾ ਅਤੇ ਨਾ ਸੁੱਖ ਮਹਿਸੂਸ ਹੁੰਦਾ, ਨਾ ਸੁਪਨ ਅਵਸਥਾ ਹੁੰਦੀ, ਨਾ ਜਾਗਰਤ ਅਵਸਥਾ ਹੁੰਦੀ, ਨਾ ਇਹ ਹੀ ਦੱਸ ਸਕਦਾ ਕਿ ਮੈਂ ਕਿੱਥੇ ਪਿਆ ਰਿਹਾ, ਮੇਰੀ ਰਾਤ ਬਤੀਤ ਹੋ ਗਈ। ਕਹਿੰਦੇ ਕੋਈ ਉਸ ਦੇ ਅੰਦਰ ਸੰਕਲਪ ਨਹੀਂ ਬਣਦਾ, ਕੋਈ ਫੁਰਨਾ ਨਹੀਂ ਫੁਰਦਾ। ਕਹਿੰਦੇ ਫਿਰ ਇਹ ਕਹਿੰਦਾ ਕਿ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਲੱਗਾ ਮੇਰੇ ਨਾਲ ਕੀ ਹੋ ਗਿਆ, ਮੇਰੇ ਲਾਗੇ ਢੋਲ ਵੱਜਦੇ ਰਹੇ, ਮੇਰੇ ਲਾਗੇ ਇੰਝ ਹੋਇਆ, ਮੈਨੂੰ ਜਗਾਇਆ ਨਹੀਂ, ਮੈਨੂੰ ਜਾਗ ਨਹੀਂ ਆਈ। ਕਹਿੰਦੇ ਉਹ ਤੈਨੂੰ ਦੱਸਣ ਵਾਲਾ ਕੌਣ ਸੀ? ਤੇਰੇ ਅੰਦਰ ਕੌਣ ਬੈਠਾ ਇਹ ਗੱਲਾਂ ਦੱਸਣ ਵਾਲਾ? ਤੈਨੂੰ ਸੁਪਨਾ ਆਇਆ, ਮੈਨੂੰ ਪਤਾ ਨਹੀਂ ਲੱਗਾ ਮੈਂ ਕਿੱਥੇ ਪਿਆ ਰਿਹਾ, ਜਾਗਦਿਆਂ ਵੀ ਤੈਨੂੰ ਇਹ ਪਤਾ ਲੱਗ ਗਿਆ ਕਿ ਮੈਨੂੰ ਪਤਾ ਸੀ ਇਹ ਕਰਮ ਮੇਰੇ ਤੋਂ ਪਹਿਲਾਂ ਆਉਣ ਵਾਲਾ। ਕਹਿੰਦੀ ਉਹ ਗੱਲਾਂ ਤੈਨੂੰ ਕੌਣ ਦੱਸਦਾ? ਤੇਰੇ ਅੰਦਰ ਬੈਠਾ ਕੋਈ ਹੈ ਇਹੋ ਜਿਹਾ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੇਰੇ ਅੰਦਰ ਉਹ ਚੇਤਨ ਸਤਾ ਦੇਣ ਵਾਲਾ ਇੱਕ ਬ੍ਰਹਮ ਦਾ ਅੰਸ਼ ਹੈ, ਜਿਹੜਾ ਤੈਨੂੰ ਤੁਰਿਆ ਫਿਰਦਾ, ਤੈਨੂੰ ਤੋਰਦਾ, ਤੇਰੀਆਂ ਅੱਖਾਂ ਰਾਹੀਂ ਦਿਖਾਉਂਦਾ, ਜਿਹੜਾ ਤੈਨੂੰ ਅੱਖਾਂ ਰਾਹੀਂ ਦਿਖਾਉਂਦਾ ਰਾਤ ਨੂੰ ਸੁੱਤੇ ਪਿਆ ਸੁਪਨੇ ਵਿੱਚ ਵੀ ਦਿਖਾਉਂਦਾ, ਉਹ ਇੱਕ ਬ੍ਰਹਮ ਹੈ, ਬ੍ਰਹਮ ਦੀ ਅੰਸ਼ ਹੈ, ਉਹ ਪਰਮੇਸ਼ਰ ਹੀ ਅੰਦਰ ਬੈਠਾ ਹੋਇਆ ਹੈ, ਪਰ ਉਹ ਤੈਨੂੰ ਲੱਭਦਾ ਨਹੀਂ। ਜੇ ਉਸ ਨੂੰ ਲੱਭ ਲਵੇ ਤੇ ਫਿਰ ਤਾਂ ਤੈਨੂੰ ਤਿਰਲੋਕੀ ਦਾ ਗਿਆਨ ਹੋ ਜਾਵੇ। ਬ੍ਰਹਮ ਗਿਆਨੀਆਂ ਨੂੰ ਕਿਉਂ ਗਿਆਨ ਹੁੰਦਾ? ਕਿਉਂਕਿ ਬ੍ਰਹਮ ਦੇ ਨਾਲ ਉਹਨਾਂ ਨੇ ਆਪਣੀ ਅਭੇਦਤਾ ਪਾ ਲਈ ਹੈ, ਤੇ ਜਿਹੜਾ ਬ੍ਰਹਮ ਸੁਖੋਪਤ ਅਵਸਥਾ ਦੇ ਵਿੱਚ ਜਾ ਕੇ ਜਾਂ ਇਹਨਾਂ ਅਵਸਥਾ ਰਾਹੀਂ ਬਿਆਨ ਕਰਦਾ, ਉਹ ਤੈਨੂੰ ਫਿਰ ਸਰੇਆਮ ਹਰ ਵਕਤ ਤੈਨੂੰ ਬਿਆਨ ਕਰਦਾ ਰਹਿੰਦਾ। ਤੂੰ ਜਿੱਥੇ ਮਰਜ਼ੀ ਧਿਆਨ ਲਾ ਕੇ ਦੇਖ ਲਵੇਂ ਕਿ ਇੱਥੇ ਕੀ ਹੋ ਰਿਹਾ, ਇੱਥੇ ਕੀ ਹੋ ਰਿਹਾ, ਇਸ ਦੇ ਅੰਦਰ ਕੀ ਹੋ ਰਿਹਾ, ਇਸ ਦੇ ਬਾਹਰ ਕੀ ਹੋ ਰਿਹਾ, ਤੈਨੂੰ ਅੰਦਰ ਬਾਹਰ ਦਾ ਸਾਰਾ ਗਿਆਨ ਹੋ ਜਾਂਦਾ। ਉਹ ਫਿਰ ਤੈਨੂੰ ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਨ, ਬ੍ਰਹਮ ਗਿਆਨੀ ਕੀ ਗਤ, ਜੋ ਪਰਮੇਸ਼ਰ ਦੀ ਗਤੀ ਹੈ ਉਹ ਇੱਕ ਉਸਦਾ ਬ੍ਰਹਮ ਗਿਆਨੀ ਹੀ ਜਾਣ ਸਕਦਾ ਕਿ ਹੁੰਦਾ ਕੀ ਹੈ, ਅੰਦਰ ਬਾਹਰ ਦੀ ਅਵਸਥਾ ਉਹੀ ਇੱਕ ਜਾਣ ਸਕਦਾ ਹੈ। ਉਹ ਦੂਸਰੀ ਅਵਸਥਾ ਰਾਜੇ ਨੂੰ ਪ੍ਰਾਪਤ ਹੋਈ ਹੈ, ਸੁਪਨ ਦੀ ਅਵਸਥਾ, ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਿਹਾ ਨਾ ਕਿ ਸਾਡੇ ਕੋਲ ਦੋ ਤਿੰਨ ਦਿਨ ਰਹਿ ਕੇ ਦੇਖ, ਤੈਨੂੰ ਭਰੋਸਾ ਆ ਜਾਵੇਗਾ, ਪਤਾ ਲੱਗ ਜਾਵੇਗਾ ਕਿ ਇਹ ਲੇਖਾਂ ਦੇ ਵਿੱਚ ਭੋਗਣ ਦੇ ਵਿੱਚ ਕੀ ਗਤੀ ਹੈ ਅਤੇ ਸਤਿਗੁਰੂ ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚ ਕੀ ਪਾਵਰ ਹੈ, ਉਹ ਕੀ ਲਾਭ ਹੈ, ਦ੍ਰਿਸ਼ਟੀ ਦੇ ਨਾਲ ਕਿਵੇਂ ਸੁੱਖ ਮਿਲਦਾ ਅਤੇ ਦੁੱਖ ਦੂਰ ਹੁੰਦਾ। ਹੁਣ ਰਾਜੇ ਨੂੰ ਰਾਤ ਸੁੱਤੇ ਪਿਆ ਇੱਕ ਅਸਚਰਜ ਸੁਪਨਾ ਆਇਆ ਹੈ,
ਆਪਣੋ ਰਾਜ ਭੋਗ ਬਿਰਧ ਹੋਵਾ।
ਹੁਣ ਕੀ ਸੁਪਨੇ ਵਿੱਚ ਦੇਖਦਾ ਕਿ ਮੈਂ ਉਹੀ ਰਾਜ ਸਕੇਤ ਮੰਡੀ ਦੇ ਵਿੱਚ ਬੈਠਾ ਭੋਗ ਰਿਹਾ, ਭੋਗਦਿਆਂ ਭੋਗਦਿਆਂ ਬਜ਼ੁਰਗ ਹੋ ਗਿਆ,
ਵਜਹੁ ਕੁਟੰਬ ਸਗਲ ਹੀ ਜੋ ਆ।
ਹੁਣ ਸਾਰਾ ਪਰਿਵਾਰ ਇਸ ਦਾ ਅੱਗੇ ਨਾਲੋਂ ਵੱਧ ਗਿਆ, ਕਿਉਂਕਿ ਜਿਹੜੇ ਧੀਆਂ ਪੁੱਤਰ ਨੇ ਜਵਾਨ ਹੋ ਗਏ, ਫਿਰ ਪਰਿਵਾਰ ਅੱਗਿਓਂ ਬਹੁਤ ਵਧਿਆ ਹੈ।
ਮ੍ਰਿਤ ਹੋਏ ਗਏ ਇਸ ਕਾਲ,
ਹੁਣ ਉਸ ਦੇ ਜਿਹੜੇ ਬੱਚੇ ਨੇ ਉਹ ਵੀ ਜਵਾਨ ਹੋਏ ਨੇ, ਉਮਰਾਂ ਵਡੇਰੀਆਂ ਹੋ ਗਈਆਂ, ਰਾਜਾ ਬਜ਼ੁਰਗ ਹੋ ਗਿਆ। ਕਹਿੰਦਾ ਫਿਰ ਮੈਂ ਇਸ ਤਰੀਕੇ ਦੇ ਨਾਲ ਦੇਖਿਆ ਕਿ ਮੈਂ ਬਜ਼ੁਰਗ ਹੋ ਗਿਆ ਤੇ ਮੇਰੀ ਮੌਤ ਹੋ ਗਈ।
ਰਾਜਧਾਨੀ ਭਇਆ ਸ਼ੋਕ ਵਿਸ਼ਾਲ,
ਹੁਣ ਸਾਰੀ ਰਾਜਧਾਨੀ ਦੇ ਵਿੱਚ ਉਸ ਵਕਤ ਬੜਾ ਸੋਗ ਪੈ ਗਿਆ ਕਿ ਰਾਜਾ ਚੜ੍ਹਾਈ ਕਰ ਗਿਆ, ਤੇ ਜਦੋਂ ਰਾਜਾ ਚੜ੍ਹਾਈ ਕਰ ਗਿਆ ਤੇ ਰਾਜਧਾਨੀ ਦੇ ਵਿੱਚ ਸੋਗ ਤੇ ਪੈਣਾ ਹੀ ਸੀ, ਪਰਿਵਾਰ ਦਾ ਇੱਕ ਜੀਅ ਚੜ੍ਹਾਈ ਕਰ ਜੇ ਤੇ ਪਰਿਵਾਰ ਦੁਖੀ ਹੋ ਜਾਂਦਾ, ਤੇ ਜਿਸ ਨੂੰ ਰਾਜਾ ਇੰਨਾ ਚੰਗਾ ਮਿਲਿਆ ਹੋਵੇ ਤੇ ਉਸ ਇਲਾਕੇ ਨੂੰ ਉਸ ਦੇਸ਼ ਨੂੰ ਕਿਵੇਂ ਨਾ ਸੋਗ ਪੈਂਦਾ। ਹੁਣ ਸਾਰਾ ਇਲਾਕਾ ਸੁਗਮਈ ਹੈ,
ਸਭ ਗੁਰੂ ਤੁਨ ਤਿਆਗ ਕਰ ਗਏ।
ਹੁਣ ਸਾਰਿਆਂ ਰੋਂਦਿਆਂ ਹੋਇਆਂ ਨੂੰ ਛੱਡ ਕਰਕੇ ਰਾਜਾ ਚਲਿਆ ਗਿਆ, ਚੜ੍ਹਾਈ ਕਰ ਗਿਆ। ਹੁਣ ਉਸਨੂੰ ਕੀ ਪਤਾ, ਕਿਉਂਕਿ ਸਾਰੇ ਪਾਸ ਬੈਠੇ ਹੁੰਦੇ ਨੇ, ਭੇਤ ਚੇਤ ਹਰ ਕਿਸੇ ਨਾਲ ਮਿਲਿਓ, ਜਾ ਜਮ ਪਕੜ ਚਲਾਇਆ, ਲਾਗੇ ਬੈਠੇ ਰਹਿੰਦੇ ਨਾ, ਕੋਈ ਰੋਂਦਾ ਕੋਈ ਹੱਸਦਾ, ਕਿਸੇ ਨੂੰ ਪਤਾ ਕਿ ਹੁਣ ਬਜ਼ੁਰਗ ਆ, ਜਾਣਾ ਤਾਂ ਹੈ ਹੀ ਆ, ਪਰ ਫਿਰ ਵੀ ਰੋਣ ਆਉਂਦਾ ਕਿ ਚਲਿਆ ਜਾਣਾ ਸਾਡੇ ਕੋਲੋਂ। ਕਹਿੰਦੇ ਸਾਰਿਆਂ ਰੋਂਦਿਆਂ ਹੋਇਆਂ ਨੂੰ ਰਾਜਾ ਛੱਡ ਕੇ ਉੱਥੋਂ ਚਲਿਆ ਗਿਆ।
ਘਰ ਚੰਡਾਲ ਜਨਮ ਪੁੰਨ ਲਇਓ,
ਫਿਰ ਇਸਨੇ ਦੁਬਾਰਾ ਜਨਮ ਚੰਡਾਲਾਂ ਦੇ ਕਰ ਲੈ ਲਿਆ।
ਕਹੇ ਦੁਲਾਰਨ ਸੋਤ ਕਹੇ ਸੋਏ,
ਹੁਣ ਉਹ ਸਾਰਾ ਕੁਝ ਸੁਪਨੇ ਦੇ ਵਿੱਚ ਦੇਖ ਰਿਹਾ ਕਿ ਮੈਂ ਚੰਡਾਲਾਂ ਦੇ ਘਰ ਜਨਮ ਲੈ ਲਿਆ, ਤੇ ਚੰਡਾਲ ਜਿਹੜਾ ਇਸਦਾ ਪਿਤਾ ਸੀ ਉਹ ਇਸ ਨੂੰ ਸਪੁੱਤਰ ਸਪੁੱਤਰ ਕਹਿ ਕੇ, ਆਪਣਾ ਪੁੱਤ ਕਹਿ ਕੇ ਇਸ ਨੂੰ ਦੁਲਾਰ ਦਾ ਪਿਆਰ ਦਿੰਦਾ ਹੈ।
ਖਾਣ ਪਾਨ ਕਰ ਬਿਰਦਤ ਹੈ ਹੋਏ,
ਹੁਣ ਉਹ ਜਿਵੇਂ ਖਾਂਦਾ ਪੀਂਦਾ ਖੇਡਦਾ ਮਲਦਾ ਥੋੜਾ ਬਹੁਤਾ ਜਵਾਨ ਹੋਇਆ, ਆਪਣੀ ਹੋਸ਼ ਸੰਭਾਲ ਲਈ।
ਜਦ ਸੰਮਤ 10 ਕੋ ਹੋਏ ਗਏ,
ਜਦੋਂ 8 ਤੇ 10 18 ਕੁ ਸੰਮਤ ਦਾ, ਕਈਆਂ ਨੇ ਤੇ 10 ਸੰਮਤ ਲਿਖੇ ਕਿ 10 ਸਾਲ ਦਾ ਸੀ, ਕਈ ਮਹਿਮਾ ਪ੍ਰਕਾਸ਼ ਵਾਲਾ ਲਿਖਿਆ 18 ਸਾਲ ਦਾ ਸੀ, ਕਿਉਂਕਿ ਇਸ ਦੇ ਵਿੱਚ ਵੀ ਥੋੜਾ ਜਿਹਾ ਫਰਕ ਹੈ, ਕਿਉਂਕਿ ਉਸ ਸਮੇਂ 10 ਕੁ ਸਾਲ 10-12 ਸਾਲ ਦੇ ਲੜਕੇ ਨੂੰ ਵਿਆਹ ਦਿੱਤਾ ਜਾਂਦਾ ਸੀ, ਤੇ ਉਸ ਵਕਤ ਕਹਿੰਦੇ ਕਿ ਜਦ 10 ਕੁ ਸਾਲ ਦਾ ਹੋਇਆ,
ਉਤਸਵ ਤੇ ਵਿਆਹ ਤਹਿ ਭਇਓ,
ਬੜੀਆਂ ਖੁਸ਼ੀਆਂ ਦੇ ਨਾਲ ਰਾਜੇ ਦਾ ਵਿਆਹ ਕਰ ਦਿੱਤਾ। ਹੁਣ ਰਾਜਾ ਆਪਣੀ ਅੱਖੀਂ ਦੇਖ ਰਿਹਾ ਕਿ ਪਹਿਲੇ ਜਨਮ ਦਾ ਮੈਂ ਬਿਰਧ ਹੋ ਕੇ ਬਜ਼ੁਰਗ ਹੋ ਕੇ ਚੜ੍ਹਾਈ ਕਰ ਗਿਆ, ਫਿਰ ਮੈਂ ਚੰਡਾਲਾਂ ਦੇ ਘਰ ਜਨਮ ਲੈ ਲਿਆ, ਥੋੜਾ ਬਹੁਤਾ ਖਾਣ ਪੀਣ ਦੇ ਨਾਲ ਮੈਂ ਜਵਾਨ ਹੋਇਆ, ਜਦ ਮੈਂ 10 ਕੁ ਸਾਲ ਦੀ ਅਵਸਥਾ ਦਾ ਹੋਇਆ, ਬੜੀਆਂ ਖੁਸ਼ੀਆਂ ਹੋਈਆਂ, ਬੜੇ ਉਤਸਵ ਮਨਾਏ ਤੇ ਮੇਰਾ ਵਿਆਹ ਕਰ ਦਿੱਤਾ।
ਬੰਧਵ ਸੰਗ ਬ੍ਰਿੰਦ ਚੰਡਾਲ,
ਹੁਣ ਜਿੰਨੇ ਚੰਡਾਲਾਂ ਦੇ ਪਰਿਵਾਰ ਦੇ ਸੰਬੰਧੀ ਸਨ ਉਹ ਸਾਰੇ ਇਕੱਤਰ ਹੋਏ ਨੇ।
ਗਾਇਨ ਬਾਦਤ ਕੀਨ ਵਿਸ਼ਾਲ,
ਸਾਰਿਆਂ ਨੇ ਬੜਾ ਗਾਉਣਾ ਵਜਾਉਣਾ ਕੀਤਾ, ਵਾਜੇ ਵਜਾਏ, ਕਿਉਂਕਿ ਖੁਸ਼ੀਆਂ ਹੁੰਦੀਆਂ ਨਾ ਵਿਆਹ ਦੇ ਮੌਕੇ ਤੇ, ਤੇ ਨਾਲੇ ਜਿਹੜੇ ਇਹੋ ਜਿਹੇ ਜਾਤ ਦੇ ਹੁੰਦੇ ਨੇ ਉਹ ਹੋਰ ਖੁਸ਼ੀਆਂ ਜ਼ਿਆਦੀਆਂ ਮਨਾਉਂਦੇ ਨੇ, ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਇੱਕੋ ਵਾਰੀ ਤੇ ਖੁਸ਼ੀ ਦਾ ਮੌਕਾ ਮਿਲਦਾ ਤੇ ਉਦੋਂ ਆਪਣੀ ਖੁਸ਼ੀ ਪੂਰੀ ਕਰਦੇ ਨੇ ਚੰਗੀ ਤਰ੍ਹਾਂ। ਤੇ ਉਹ ਰਾਜਾ ਕਹਿੰਦਾ ਕਿ ਉਸ ਸਮੇਂ ਮੇਰੇ ਵਿਆਹ ਦੇ ਸਮੇਂ ਪੂਰੀਆਂ ਖੁਸ਼ੀਆਂ ਹੋਈਆਂ, ਵਾਜੇ ਵਜਾਏ ਗਏ,
ਬਹੁ ਪ੍ਰਸੰਨਤਾ ਤਿੰਨ ਮਹਿ ਹੋਈ,
ਉਹਨਾਂ ਦੇ ਵਿੱਚ ਇਹ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਸਪੁੱਤਰ ਦਾ ਵਿਆਹ ਹੋਇਆ ਹੈ।
ਵਿਆਹ ਮੇਲ ਸਭ ਕੋਈ,
ਸਾਰੇ ਜਾਣੇ ਵਿਆਹ ਦੇ ਵਿੱਚ ਇੱਕ ਦੂਜੇ ਨੂੰ ਮਿਲੇ ਹਨ, ਬੜੇ ਖੁਸ਼ ਹੁੰਦੇ ਨੇ।
ਆਏ ਸਦਨ ਮਹਿ ਬਸਨੇ ਲੱਗਿਓ,
ਜਦੋਂ ਵਿਆਹ ਕਰਕੇ ਆਪਣੇ ਘਰ ਵਿੱਚ ਵਾਪਸ ਆ ਗਏ, ਘਰ ਵਿੱਚ ਰਹਿਣ ਲੱਗ ਗਏ,
ਪਰਿਵਾਰ ਸਾਂਗਿਆਂ ਨੂੰ ਰਾਗਿਓ,
ਆਪਣੇ ਪ੍ਰੇਮ ਦੇ ਪਰਿਵਾਰ ਦੇ ਨਾਲ ਰਹਿ ਕਰਕੇ ਬੜਾ ਪ੍ਰੇਮ ਪੈਦਾ ਕਰਦਾ ਹੈ।
ਰੀਤ ਬੀਤਿਓ ਚਿਰ ਕਾਲ,
ਇਸ ਤਰੀਕੇ ਦੇ ਨਾਲ ਜਦੋਂ ਕੁਝ ਕੁ ਸਮਾਂ ਬਤੀਤ ਹੋਇਆ,
ਕਰਨ ਬਲਵਾਨ ਵਿਸ਼ਾਲ,
ਸਰੀਰ ਬਲਵਾਨ ਹੋ ਗਿਆ, ਜਵਾਨ ਹੋ ਗਿਆ,
ਸੋਤਾ ਉਤਪਤ ਗਨ ਕਰੇ,
ਤੇ ਇਸ ਵਕਤ ਇਸ ਦੇ ਘਰ ਸਪੁੱਤਰਾਂ ਨੇ, ਸਪੁੱਤਰੀਆਂ ਨੇ, ਬੇਟੀਆਂ ਨੇ ਜਨਮ ਲਿਆ।
ਵਿਆਹਿਓ ਉਤਸਵ ਧਰੇ,
ਉਸ ਵਕਤ ਇਸ ਨੇ ਆਪਣੇ ਸਪੁੱਤਰਾਂ ਦਾ ਵੀ ਬੇਟੀਆਂ ਦਾ ਵੀ ਬੜਾ ਖੁਸ਼ੀਆਂ ਦੇ ਨਾਲ ਵਿਆਹ ਕੀਤਾ।
ਵਿਸ਼ਾਲ ਕੋ ਲਗੁ ਹੈ ਆਨੰਦ,
ਕੋਈ ਤਾਂ ਸਪੁੱਤਰ ਵੱਡਾ ਹੈ ਤੇ ਦੂਸਰੇ ਨੰਬਰ ਤੇ ਕੁੜੀ ਵੱਡੀ ਹੈ, ਫਿਰ ਮੁੰਡਾ ਵੱਡਾ, ਇਸ ਤਰੀਕੇ ਦੇ ਨਾਲ ਇਸ ਦੇ 4-5 ਬੱਚੇ ਹੋਏ ਨੇ।
ਤਕਤਨੀਆਂ ਭਈ ਬਿਲੰਦ,
ਫਿਰ ਇਸ ਨੇ ਜਿਹੜੀਆਂ ਇਸ ਦੀਆਂ ਕੁੜੀਆਂ ਸਪੁੱਤਰੀਆਂ ਉਹ ਜਵਾਨ ਹੋਈਆਂ, ਉਹਨਾਂ ਦੀ ਵੀ ਸ਼ਾਦੀ ਕੀਤੀ ਹੈ।
ਵਿਆਹ ਵਧਿਓ ਪਰਿਵਾਰ,
ਸਾਰੇ ਬੱਚੇ ਨੂੰ ਵਿਆਹ ਦਿੱਤਾ ਤੇ ਬੱਚਿਆਂ ਦੇ ਪਰਿਵਾਰ ਵੀ ਅੱਗੋਂ ਵੱਧ ਗਏ।
ਪੋਤਰ ਹੇਰਤ ਹਿਤ ਭਾਰ,
ਹੁਣ ਆਪਣੇ ਪੋਤਰੀਆਂ ਪੋਤਰਿਆਂ ਨੂੰ ਦੇਖਦਾ, ਉਹਨਾਂ ਨੂੰ ਖਡਾਉਂਦਾ ਹੈ।
ਵਰਖ ਸ਼ੋਕ ਭਾਰਤ ਨਮਾਹੀ,
ਉਹਨਾਂ ਦੇ ਨਾਲ ਮਿਲ ਕਰਕੇ ਬੜਾ ਖੁਸ਼ ਹੁੰਦਾ, ਖੁਸ਼ੀ ਗਮੀ ਬਣੀ ਰਹਿੰਦੀ ਨਾ ਬੱਚਿਆਂ ਦੇ ਨਾਲ, ਕਦੀ ਬੱਚਿਆਂ ਨੂੰ ਝਿੜਕ ਦੋ ਗਮੀ ਬਣ ਜਾਂਦੀ ਹੈ, ਬੱਚਿਆਂ ਨੂੰ ਪਿਆਰ ਦੇਣ ਲੱਗ ਜਾਓ ਤਾਂ ਖੁਸ਼ੀ ਬਣ ਜਾਂਦੀ ਹੈ, ਇਸ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਖੇਡਦਾ ਮਲਦਾ ਹੈ।
ਸੁਖ ਦੇਖਦੇ ਆਉ ਦਿਨ ਬਾਹੀ,
ਹੁਣ ਦੁੱਖ ਸੁੱਖ ਦੇਖਦਿਆਂ ਦੇਖਦਿਆਂ ਇਸ ਨੇ ਉਹ ਵੀ ਉਮਰਾਂ ਬਤੀਤ ਕਰ ਲਈ।
ਜਨਮ ਚੰਡਾਲ ਪਾਏ ਕਰ ਭੋਗ,
ਚੰਡਾਲ ਦੇ ਘਰ ਜਨਮ ਪ੍ਰਾਪਤ ਕਰਕੇ ਉਹ ਵੀ ਇਸ ਨੇ ਬਤੀਤ ਕਰ ਲਿਆ, ਭੋਗ ਲਿਆ।
ਭਇਓ ਮ੍ਰਿਤਕ ਤਹਿ ਤੇ ਵੱਧ ਸੋਗ,
ਜਦੋਂ ਇਸ ਦੀ ਚੰਡਾਲ ਦੇ ਘਰ ਵੀ ਬਜ਼ੁਰਗ ਹੋ ਕੇ ਮੌਤ ਹੋ ਗਈ ਤੇ ਇਸ ਵਕਤ ਪਰਿਵਾਰ ਦੇ ਵਿੱਚ ਸੋਗ ਪੈ ਗਿਆ, ਕਿਉਂਕਿ ਪਰਿਵਾਰ ਦੇ ਵਿੱਚੋਂ ਪਿਓ ਚੜ੍ਹਾਈ ਕਰ ਗਿਆ ਤੇ ਜਦੋਂ ਵੱਡਾ ਪਰਿਵਾਰ ਦਾ ਮੁਖੀਆ ਚੜ੍ਹਾਈ ਕਰ ਜੇ ਤੇ ਪਰਿਵਾਰ ਵਿੱਚ ਸੋਗ ਤਾਂ ਪੈਣਾ ਹੀ ਹੈ ਨਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਰਾ ਬਿਰਤਾਂਤ ਸੁਣਾ ਰਿਹਾ ਕਿ ਜਿਵੇਂ ਹੋਵੇਗਾ ਇਸ ਦੇ ਨਾਲ ਸਾਰਾ ਸੁਣਾ ਰਿਹਾ, ਉਹ ਸੁਣਾਇਆ ਹੋਇਆ ਹੀ ਕਵੀ ਜੀ ਨੇ ਲਿਖਿਆ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਜਿਵੇਂ ਦੱਸੇਗਾ ਕਿ ਮਹਾਰਾਜ ਇਵੇਂ ਇਵੇਂ ਹੋਇਆ, ਅਜੇ ਇਸ ਦੀ ਘਰਵਾਲੀ ਨੇ ਵੀ ਰੋਣਾ, ਬੱਚਿਆਂ ਨੇ ਵੀ ਰੋਣਾ, ਫਿਰ ਮਹਾਰਾਜ ਨੂੰ ਮਹਾਰਾਜ ਨੇ ਦੂਸਰੇ ਦਿਨ ਕਹਿਣਾ ਕਿ ਚੱਲ ਸ਼ਿਕਾਰ ਖੇਡਣ ਚੱਲੀਏ, ਜਿਵੇਂ ਸ਼ਿਕਾਰ ਖੇਡਣ ਗਿਆ ਤੇ ਇਸੇ ਰਾਜੇ ਦੇ ਬੱਚੇ ਨੇ ਦੇਖ ਲੈਣਾ ਕਿ ਇਹ ਸਾਡਾ ਪਿਓ ਤੇ ਮਰ ਗਿਆ ਤੇ ਬੈਠਾ ਤੇ ਦਰਖਤ ਦੇ ਥੱਲੇ ਆ, ਸਾਡੇ ਨਾਲ ਧੋਖਾ ਕੀਤਾ, ਇਹ ਬਾਹਰ ਇਸਨੂੰ ਦੱਬ ਕੇ ਆਏ ਸਾਂ, ਇਹ ਨਿਕਲ ਗਿਆ ਏ ਅਤੇ ਬੜਾ ਅਸ਼ਵਰਤ ਦੇ ਨਾਲ ਰਹਿ ਰਿਹਾ, ਸੋਹਣੇ ਸੋਹਣੇ ਕੱਪੜੇ ਪਾਏ ਨੇ, ਘੋੜਾ ਇਸਦੇ ਕੋਲ ਆ, ਸ਼ਸਤਰ ਇਸਦੇ ਕੋਲ ਨੇ, ਇਹ ਤਾਂ ਸਾਡਾ ਹੀ ਪਿਓ, ਕਿਉਂਕਿ ਆਪਣੇ ਪਰਿਵਾਰ ਦੀਆਂ ਨਿਸ਼ਾਨੀਆਂ ਦਾ ਪਤਾ ਲੱਗ ਜਾਂਦਾ ਨਾ ਕਿ ਇਸ ਤਰ੍ਹਾਂ ਦਾ ਤਾਂ ਮੁੱਖ ਆ, ਇਸ ਤਰ੍ਹਾਂ ਦਾ ਸਰੀਰ ਆ, ਉਹ ਸਾਰਾ ਕੁਝ ਬੱਚੇ ਨੇ ਪਛਾਣ ਲਿਆ ਅਤੇ ਘਰ ਜਾ ਕੇ ਦਵਾਈ ਦੇ ਦਿੱਤੀ ਹੈ ਕਿ ਸਾਡਾ ਪਿਓ ਤਾਂ ਬਾਹਰ ਬੈਠਾ, ਉਹ ਜਿਵੇਂ ਸਾਰੇ ਆਉਣਗੇ ਕੋਲ, ਜਿਵੇਂ ਘੇਰਾ ਪਾ ਕੇ ਇਸ ਨੂੰ ਪਕੜਨਗੇ, ਉਹ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ, ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਛਡਾਉਣਗੇ, ਰਾਜੇ ਦਾ ਭਲਾ ਕਿਵੇਂ ਹੁੰਦਾ ਇਹ ਕੱਲ੍ਹ ਹੀ ਹੁਣ ਪਤਾ ਲੱਗੂਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣਿਆ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਆਓ ਗੁਰਮੁਖ ਪਿਆਰੇ ਗਿਆਨੀ ਗੁਰਮੁਖ ਸਿੰਘ ਜੀ ਵਲਟੋਆ ਤਿਨ੍ਹਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਫਤਿਹ ਦੀ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।